मन दित्या उन्हें ढोल नहीं ओ मिलदा मिलदा है मन दित्या
ਆਪਣੇ ਆਪ ਨੂੰ ਸਰੈਂਡਰ ਕਰਨਾ ਪੈਂਦਾ। ਬਖਸ਼ਿਸ਼ ਸਤਿਗੁਰੂ ਨੇ ਕਰਨੀ ਹੈ, ਨਾਮ ਸਤਿਗੁਰੂ ਤੋਂ ਮਿਲਣਾ, ਰਹਿਮਤ ਸਤਿਗੁਰੂ ਦੀ ਹੋਣੀ ਹੈ। ਬਿਨ ਸਤਿਗੁਰੂ ਨਾਮ ਨਾ ਪਾਈਐ ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੋ ਵਿਚਾਰ। ਭਗਤ ਕਬੀਰ ਜੀ ਕਹਿੰਦੇ ਆ ਮਾਣ ਨਾ ਕਰ, ਨਾਮ ਇੰਨਾ ਸਸਤਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਨਾਮ ਦੀ ਮਹਿਮਾ ਕਰਦੇ ਹੋਏ ਫਰਮਾਨ ਕਰਦੇ, ਮੁਗਤ ਜੁਗਤ ਨਾਮ ਹੈ ਕੀ ਦਾਸੀ। ਦੇਖੋ ਇੱਥੇ ਵਡਿਆਈ ਨਾਮ ਦੀ ਹੈ। ਆਪ ਜੀ ਫਰਮਾਨ ਕਰਦੇ ਨੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਜੀ ਜਿੱਥੇ ਰਾਜੇ ਨੇ ਉੱਥੇ ਭਗਤ ਵੀ ਨੇ, ਇਹ ਗੁਣ ਉਹਨਾਂ ਦੇ ਅੰਦਰ ਹੈ। ਰਾਜੇ ਹੁੰਦੇ ਹੋਏ ਭਗਤ ਨੇ, ਨਿਸ਼ਾਨੀ ਕੀ ਹੈ? ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਨੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਇੱਕ ਉਹ ਹੁੰਦੇ ਹੈ ਜਿਹੜੇ ਸੰਸਾਰ ਨੂੰ ਛੱਡ ਕੇ ਇੱਕ ਪਾਸੇ ਚਲੇ ਜਾਂਦੇ ਹੈ, ਉਹ ਸਰੀਰ ਕਰਕੇ ਤਾਂ ਉਦਾਸੀ ਧਾਰਨ ਕਰ ਲਈ, ਮਨ ਕਰਕੇ ਉਦਾਸੀ ਨਹੀਂ ਧਾਰਨ ਕੀਤੀ। ਗੁਰੂ ਮਹਾਰਾਜ ਨੇ ਉਹਨਾਂ ਨੂੰ ਨਿਰਲੇਪ ਨਹੀਂ ਆਖਿਆ। ਮਹਾਰਾਜ ਕਹਿੰਦੇ ਉਹ ਨਿਰਲੇਪ ਨੇ ਜੈਸੇ ਜਲ ਮੇ ਕਮ ਨਿਰਾਲਮ ਮੁਰਗਾਈ ਨਹਿਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਦਸਮ ਪਾਤਸ਼ਾਹ ਦਾ ਫਰਮਾਨ ਹੈ ਰੇ ਮਨ ਐਸੋ ਕਰ ਸੁਨਿਆਸਾ ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਮਨ ਕਰਕੇ ਉਦਾਸੀ ਧਾਰਨ ਕਰਨ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਨਿਰਲੇਪ ਹੁੰਦਾ, ਮਰਗਾਬੀ ਪਾਣੀ ਚੋਂ ਸਿੱਧੀ ਉਡਾਰੀ ਮਾਰ ਜਾਂਦੀ ਹੈ। ਐਸਾ ਜਿਹੜਾ ਜੀਵਨ ਹੈ ਉਹ ਪਰਮੇਸ਼ਰ ਦੇ ਪਿਆਰਿਆਂ ਦਾ ਹੁੰਦਾ ਹੈ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਸੁਖਦੇਵ ਮੁਨੀ ਜੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਮੇਰੀ ਜਿਹੜੀ ਤਪੱਸਿਆ ਹੈ ਇਹਨੂੰ ਫਲ ਨਹੀਂ ਲੱਗ ਰਿਹਾ, ਕਿਉਂਕਿ ਗੁਰੂ ਨੇ ਧਾਰਨ ਕੀਤਾ, 36 ਸਾਲ ਦੀ ਤਪੱਸਿਆ ਤੋਂ ਬਾਅਦ ਭਗਤ ਜਨਕ ਜੀ ਦੀ ਸ਼ਰਨ ਉਹਨਾਂ ਨੂੰ ਆਉਣਾ ਪਿਆ। ਪਿਤਾ ਵੇਦ ਵਿਆਸ ਨੇ ਕੱਲਿਆ, ਬੇਟਾ ਮੇਰੇ ਤੇ ਤੈਨੂੰ ਭਰੋਸਾ ਨਹੀਂ ਆਉਣਾ, ਤੂੰ ਮੈਨੂੰ ਪਿਤਾ ਹੀ ਸਮਝਣਾ, ਤੂੰ ਭਗਤ ਜਨਕ ਜੀ ਦੀ ਸ਼ਰਨ ਵਿੱਚ ਜਾ। ਜਿਸ ਵੇਲੇ ਭਗਤ ਜਨਕ ਜੀ ਦੇ ਕੋਲ ਜਾਂਦੇ ਨੇ, ਪਹਿਲੇ ਦਿਨ ਕੀ ਦੇਖਿਆ, ਦਰਬਾਰ ਲੱਗਾ ਹੋਇਆ। ਉਸ ਰਾਜ ਦਰਬਾਰ ਦੇ ਵਿੱਚ ਕੁਝ ਐਸੇ ਦੋਸ਼ੀ ਉਹਨਾਂ ਨੂੰ ਸਜ਼ਾ ਸੁਣਾਈ ਜਾ ਰਹੀ ਹੈ। ਸੁਖਦੇਵ ਮੁਨੀ ਦੇ ਮਨ ਵਿੱਚ ਆਇਆ ਵੀ ਇਹ ਬ੍ਰਹਮ ਗਿਆਨੀ ਕਿਵੇਂ ਹੋਏ, ਇਹਨਾਂ ਦੀ ਤਾਂ ਦ੍ਰਿਸ਼ਟੀ ਸਮਾਨ ਨਹੀਂ, ਇਹ ਦੋਸ਼ੀਆਂ ਨੂੰ ਸਜ਼ਾ ਸੁਣਾ ਰਹੇ ਹੈ। ਤਰਕ ਆ ਗਈ, ਵਾਪਸ ਮੁੜ ਗਿਆ ਸੁਖਦੇਵ ਮੁਨੀ। ਨਾਦ ਮੁਨੀ ਜੀ ਸੁਖਦੇਵ ਮੁਨੀ ਨੂੰ ਬਚਾਉਣ ਵਾਸਤੇ ਰਚਨਾ ਰਚਦੇ ਹੈ। ਬਹੁਤ ਪਾਣੀ ਤੇਜ਼ ਚੱਲ ਰਿਹਾ ਨਦੀ ਵਿੱਚ, ਤੇ ਥੋੜੀ ਥੋੜੀ ਮਿੱਟੀ ਜਿਹੜੀ ਹੈ ਉਹ ਇਕੱਠੀ ਕਰਕੇ ਵਿੱਚ ਸੁੱਟਦੇ। ਸੁਖਦੇਵ ਮੁਨੀ ਕਹਿਣ ਲੱਗਾ ਉਸ ਬਜ਼ੁਰਗ ਨੂੰ, ਬਾਬਾ ਤੂੰ ਕੀ ਕਰਨਾ? ਕਹਿੰਦੇ ਮੈਂ ਪਾਣੀ ਵਿੱਚ ਬੰਨ ਲਾ ਰਿਹਾ। ਸੁਖਦੇਵ ਮੁਨੀ ਕਹਿਣ ਲੱਗੇ, ਬਜ਼ੁਰਗਾ ਬਾਬਾ ਤੂੰ ਬੜਾ ਅਣਜਾਣ ਹੈ, ਤੇਰੀ ਮਿਹਨਤ ਤਾਂ ਐਵੇਂ ਜਾ ਰਹੀ ਹੈ, ਇੱਕ ਮੁੱਠ ਮਿੱਟੀ ਨਾਲ ਕਦੀ ਬੰਨ ਵੱਜਦੇ ਹੈ, ਐਵੇਂ ਖਾਪ ਰਿਹਾ ਤੂੰ, ਮਿੱਟੀ ਹੈ ਨਹੀਂ, ਬੜੀ ਮੁਸ਼ਕਿਲ ਨਾਲ ਥੋੜੀ ਜਿਹੀ ਇਕੱਠੀ ਕਰਨਾ ਤੂੰ, ਉਹ ਤੇ ਦੇਖ ਪਾਣੀ ਦਾ ਵਹਾਅ ਕਿੰਨਾ ਰੁੜਦੀ ਜਾਂਦੀ, ਤੇਰੀ ਮਿਹਨਤ ਐਵੇਂ ਜਾ ਰਹੀ ਹੈ, ਤੂੰ ਤੇ ਅਣਜਾਣ ਹੈ। ਉਹ ਬਜ਼ੁਰਗ ਕਹਿਣ ਲੱਗਾ, ਮੇਰੀ ਤਾਂ ਮਿੱਟੀ ਥੋੜੀ ਜਾ ਰਹੀ ਹੈ, ਸੁਖਦੇਵ ਮੁਨੀ ਦੀਆਂ 6 ਕਲਾ ਵਿਰਾਗ ਦੀਆਂ ਖਤਮ ਹੋ ਰਹੀਆਂ ਨੇ, ਜਿਹਨੇ ਬ੍ਰਹਮ ਗਿਣਤੇ ਤਰਕ ਕੀਤੀ ਹੈ। 14 ਕਲਾ ਵਿਰਾਗ ਦੀਆਂ ਹੁੰਦੀਆਂ ਨੇ, ਕਈ ਕਈ ਜਨਮ ਦੀ ਤਪੱਸਿਆ ਤੋਂ ਬਾਅਦ 1 ਕਲਾ ਵਿਰਾਗ ਦੀ ਪੈਦਾ ਹੁੰਦੀ ਹੈ। ਬ੍ਰਹਮ ਗਿਣਤੇ ਤਰਕ ਕਰਨ ਨਾਲ 6 ਕਲਾ ਵਿਰਾਗ ਦੀਆਂ ਖਤਮ ਹੁੰਦੀਆਂ ਨੇ। ਉਸ ਵੇਲੇ ਨਾਦ ਮੁਨੀ ਦਰਸ਼ਨ ਦਿੱਤੇ, ਸਮਝਾਇਆ ਸੁਖਦੇਵ ਮੁਨੀ ਨੂੰ, ਇਹ ਫਿਰ ਵਾਪਸ ਮੁੜਿਆ। ਹੁਣ ਭਗਤ ਜਨਕ ਜੀ ਦੀ ਪ੍ਰੀਖਿਆ ਲੈਂਦੇ ਆ, ਕਿਉਂਕਿ ਵਸਤੂ ਪਾਉਣੀ ਹੈ ਉਹਦੇ ਵਾਸਤੇ ਬਰਤਨ ਸਾਫ਼ ਚਾਹੀਦਾ, ਕੀਮਤੀ ਵਸਤੂ ਪਾਉਣੀ ਹੈ। ਬਾਜ਼ਾਰ ਵਿੱਚ ਕੋਈ ਆਦਮੀ ਜਾਂਦਾ, ਚਾਹੇ ਭਾਈ ਹੈ ਚਾਹੇ ਬੀਬੀ, ਬਰਤਨ ਖਰੀਦਦੇ, ਉਹ ਇੱਕ ਮਿੱਟੀ ਦਾ ਬਰਤਨ ਜਿਹੜਾ ਹੈ 5-10-20 ਰੁਪਏ ਦਾ ਹੁੰਦਾ। ਉਸ ਬਰਤਨ ਨੂੰ ਵੀ ਟਣਕਾ ਟਣਕਾ ਕੇ ਦੇਖਦੇ ਹੈ ਵੀ ਕਿਤੇ ਪੈਸੇ ਐਵੇਂ ਤਾਂ ਨਾ ਜਾਣ, ਸਹੀ ਹੈ, ਪੱਕਾ ਹੈ। 5-10-20 ਰੁਪਏ ਦੀ ਚੀਜ਼ ਲੈਂਦੇ ਹਾਂ, ਬਰਤਨ ਨੂੰ ਬਾਰ ਬਾਰ ਟਣਕਾਉਂਦੇ ਹਾਂ, ਤੇ ਜਿਸਨੇ ਅਮੋਲਕ ਵਸਤੂ ਦੇਣੀ ਹੈ ਉਹਨੇ ਨੇ ਬਰਤਨ ਦੇਖਣਾ। ਮਹਾਂਪੁਰਸ਼ ਜਿੱਥੇ ਬੇਅੰਤ ਬਚਨ ਕਰਦੇ, ਬੇਅੰਤ ਸਾਖੀਆਂ ਸੁਣਾਉਂਦੇ, ਇੱਕ ਉਦਾਹਰਣ ਦਿੰਦੇ, ਕਹਿੰਦੇ ਇੱਕ ਪ੍ਰੇਮੀ ਕਿਸੇ ਮਹਾਤਮਾ ਕੋਲ ਰਹਿੰਦਾ ਸੀ, ਕਾਹਲੀ ਬੜੀ ਉਸ ਨੂੰ ਕਿ ਜਲਦੀ ਮੇਰੇ ਤੇ ਕਿਰਪਾ ਹੋ ਜਾਵੇ। ਕਹਿਣ ਲੱਗੇ, ਬਾਬਾ ਜੀ ਮੈਨੂੰ ਤੁਸੀਂ ਨਾਮ ਨਹੀਂ ਦਿੰਦੇ, ਮੇਰੇ ਤੇ ਕਿਰਪਾ ਨਹੀਂ ਕਰਦੇ। ਮਹਾਂਪੁਰਸ਼ ਇੱਕ ਦਿਨ ਕਮੰਡਲ ਲੈ ਕੇ ਉਹਦੇ ਘਰ ਚਲੇ ਗਏ, ਆਵਾਜ਼ ਦਿੱਤੀ, ਉਹ ਕੋਈ ਵਸਤੂ ਲੈ ਕੇ ਹੱਥ ਵਿੱਚ ਆਇਆ ਕਮੰਡਲ ਵਿੱਚ ਪਾਉਣ ਵਾਸਤੇ। ਜਦ ਅੱਗੇ ਹੱਥ ਕੀਤਾ, ਇੱਧਰ ਮਹਾਤਮਾ ਨੇ ਕਮੰਡਲ ਅੱਗੇ ਕੀਤਾ, ਕੀ ਦੇਖਿਆ? ਹੁਣ ਸੇਵਕ ਦੇ ਹੱਥ ਵਿੱਚ ਆਟਾ ਹੈ, ਮੁੱਠ ਆਟੇ ਦੀ ਹੈ। ਇੱਧਰ ਮਹਾਤਮਾ ਨੇ ਜਦ ਕਮੰਡਲ ਅੱਗੇ ਕੀਤਾ, ਵਿੱਚ ਗੋਬਰ ਹੈ, ਗੋਹਾ ਹੈ, ਉਹਨੇ ਹੱਥ ਪਿੱਛੇ ਕਰ ਲਿਆ, ਬਾਬਾ ਜੀ ਇਹ ਬਰਤਨ ਤਾਂ ਲਿਬੜਿਆ ਹੋਇਆ, ਇਹਦੇ ਵਿੱਚ ਗੋਬਰ ਹੈ। ਕਹਿਣ ਲੱਗੇ ਮਹਾਤਮਾ, ਕਹਿੰਦੇ ਕੋਈ ਨਾ ਕੋਈ ਨਾ, ਪਾ ਦੇ ਪਾ ਦੇ। ਕਹਿ ਲੱਗੇ, ਜੀ ਕਿਵੇਂ ਪਾ ਦਿਆਂ, ਆਟੇ ਦੀ ਮੁੱਠ ਖਰਾਬ ਕਰਨੀ ਹੈ। ਮਹਾਂਪੁਰਸ਼ ਕਹਿਣ ਲੱਗੇ, ਫਿਰ ਨਾਮ ਆਟੇ ਨਾਲ ਵੀ ਸਸਤਾ, ਆਟੇ ਦੀ ਮੁੱਠ ਤੂੰ ਹੱਥ ਪਿੱਛੇ ਕਰ ਲਿਆ ਹੈ, ਵੀ ਇਹ ਬਰਤਨ ਸਾਫ਼ ਨਹੀਂ, ਯਾਦ ਰੱਖ ਨਾਮ ਦਾ ਰਸ ਉੱਥੇ ਆਉਣਾ ਜਿੱਥੇ ਕੂੜੇ ਰਸ ਹੈ ਨਹੀਂ, ਪਹਿਲਾਂ ਕੂੜੇ ਰਸਾਂ ਦਾ ਤਿਆਗ ਕਰੋ, ਦੋ ਚੀਜ਼ਾਂ ਇਕੱਠੀਆਂ ਨਹੀਂ ਹੋਣੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਮਨ ਦੇ ਅੰਦਰ ਤਾਂ ਕੂੜੇ ਰਸ ਭਰੇ ਹੋਏ ਨੇ, ਇੱਥੇ ਨਾਮ ਦਾ ਰਸ ਕਿੱਥੇ ਆਏਗਾ? ਸੱਚੇ ਪਾਤਸ਼ਾਹ ਆ ਬਚਨ ਕਰਦੇ ਆ, ਮਨ ਕੂੜਿਆਂ ਰਸਾਂ ਦੇ ਨਾਲ ਭਰਿਆ, ਕਿੱਥੇ ਵਾਸਾ ਹੋਵੇ ਨਾਮ ਦਾ ਪੂਰਿਆਂ ਰਸਾਂ ਦੇ ਨਾਲ ਭਰਿਆਈ ਕਿੱਥੇ ਵਾਸਾ ਹੋਵੇ ਨਾਮ ਦਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਮਾਰ ਕਹਿੰਦੇ ਆ ਜਿਹੜੇ ਨੌ ਕੂੜੇ ਰਸ ਹੈ ਨਾ ਹੁਣ ਇੱਥੇ ਨਾਮ ਦਾ ਰਸ ਕਿੱਥੇ ਆਵੇ ਇਸ ਕਰਕੇ ਪਹਿਲਾਂ ਕੂੜੇ ਰਸ ਇਹਨਾਂ ਦਾ ਤਿਆਗ ਕਰੋ ਬਰਤਨ ਸ਼ੁੱਧ ਚਾਹੀਦਾ ਪਵਿੱਤਰ ਚਾਹੀਦਾ ਉੱਥੇ ਹੀ ਨਾਮ ਟਿਕੇਗਾ ਨਾ ਭਗਤ ਜਨਕ ਜੀ ਸਿੰਘਦੇਵ ਮੁਨੀ ਦੀ ਪ੍ਰੀਖਿਆ ਲੈ ਰਹੇ ਹੈ ਸਟੂਡੈਂਟ ਜਿਹੜੀ ਕਲਾਸ ਚ ਪੜ੍ਹਦੇ ਹੈ ਨਾ ਉਸ ਕਲਾਸ ਦੇ ਪੇਪਰ ਪੈਂਦੇ ਆ ਭਾਈ ਬੇਨਤੀ ਕਰਾਂ ਰੂਹਾਨੀਅਤ ਦੇ ਵਿੱਚ ਹਰ ਸਵਾਸ ਤੇ ਪੇਪਰ ਪੈ ਰਿਹਾ ਹਰ ਸਵਾਸ ਤੇ ਦੂਸਰਾ ਇਹ ਤਾਂ ਸਾਨੂੰ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ ਇੱਥੇ ਮਾਣ ਨੇ ਪਾਉਂਦਾ। ਭਗਤ ਜਨਕ ਜੀ ਹੁਣ ਪ੍ਰੀਖਿਆ ਲੈ ਰਹੇ ਨੇ ਸੁਖਦੇਵ ਮੁਨੀ ਦੀ, ਬਹੁਤ ਸਾਖੀਆਂ ਕਾਫੀ ਆਉਂਦੀਆਂ ਜਿਨ੍ਹਾਂ ਵਿੱਚੋਂ ਦਾਸ ਇੱਕ ਸਾਖੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਿਹਾ। ਭਗਤ ਜਨਕ ਜੀ ਬੈਠੇ ਨੇ, ਸੁਖਦੇਵ ਮੁਨੀ ਕੋਲ ਬੈਠੇ। ਭਗਤ ਜਨਕ ਜੀ ਪ੍ਰਵਚਨ ਕਰ ਰਹੇ ਹਨ, ਉਪਦੇਸ਼ ਦੇ ਰਹੇ ਨੇ। ਇੱਕ ਅਹਿਲਕਾਰ ਦੌੜਾ ਆਇਆ, ਭਗਤ ਜੀ ਰਾਜੇ ਜਨਕ ਜੀ ਨੂੰ ਕਹਿਣ ਲੱਗਾ, ਮਹਾਰਾਜ ਸ਼ਹਿਰ ਵਿੱਚ ਅੱਗ ਲੱਗ ਗਈ। ਭਗਤ ਜੀ ਨੇ ਵੀ ਸੁਣ ਲਿਆ, ਸੁਖਦੇਵ ਮੁਨੀ ਨੇ ਵੀ ਸੁਣ ਲਿਆ। ਦੂਜਾ ਆਇਆ, ਸ਼ਹਿਰ ਅੱਗ ਨੇੜੇ ਆ ਗਈ। ਤੀਜਾ ਆਇਆ, ਮਹਿਲ ਸੜ ਗਏ, ਮਹਿਲਾਂ ਚ ਅੱਗ ਆ ਗਈ। ਚੌਥਾ ਆਇਆ, ਖਜ਼ਾਨਾ ਸਾਰਾ ਸੜ ਗਿਆ। ਭਗਤ ਜੀ ਉਸੇ ਆਨੰਦ ਵਿੱਚ ਨੇ, ਉਸੇ ਰਸ ਵਿੱਚ ਨੇ। ਜਿਸ ਵੇਲੇ ਅਗਲਾ ਅਹਿਲਕਾਰ ਆਇਆ ਦੌੜਾ ਦੌੜਾ, ਮਹਾਰਾਜ ਅੱਗ ਤਾਂ ਡਿਉੜੀ ਚ ਆ ਗਈ, ਸੁਖਦੇਵ ਮੁਨੀ ਦੀ ਉੱਥੇ ਦੋ ਗਿੱਠ ਦੀ ਕੰਪੀਨ ਪਈ ਸੀ ਕੱਪੜੇ ਦੀ, ਤੇ ਇੱਕ ਚਿੱਪੀ ਸੀ, ਉਹ ਕੱਦੂ ਦੀ ਹੁੰਦੀ ਚਿੱਪੀ, ਦੋ ਗਿੱਠ ਕੱਪੜਾ ਕੰਪੀਨ। ਇਹ ਵਿੱਚੇ ਬਚਨ ਛੱਡ ਕੇ ਇੱਕਦਮ ਉੱਠ ਕੇ ਦੌੜਨ ਲੱਗਾ। ਮਹਾਂਪੁਰਸ਼ਾਂ ਨੇ ਹੱਥ ਫੜ ਲਿਆ, ਕਹਿਣ ਲੱਗੇ, ਸੁਖਦੇਵ ਮਾਇਆ ਧਾਰੀ ਮੈਂ ਨਹੀਂ, ਮਾਇਆ ਧਾਰੀ ਤੂੰ, ਮੇਰਾ ਸਭ ਕੁਛ ਰਾਖ ਹੋ ਗਿਆ, ਮੈਨੂੰ ਫੁਰਨਾ ਤੱਕ ਨਹੀਂ ਆਇਆ। ਤੇਰੀ ਸੁਰਤ ਜਿਹੜੀ ਹੈ, ਇੱਕ ਕੱਦੂ ਦੀ ਚਿੱਪੀ ਤੇ ਦੋ ਗਿੱਠ ਦੀ ਟਾਕੀ ਤੋਂ ਉੱਪਰ ਨਹੀਂ ਉੱਠੀ, ਜਾ ਦੌੜ ਜਾ। ਫਿਰ ਦੁਬਾਰਾ ਆਉਂਦਾ, ਬਾਰ ਬਾਰ ਪੀਖਿਆ ਹੁੰਦੀ ਹੈ, ਖੀਰ ਤੇ ਇਹ ਬੈਠ ਜਾਂਦਾ ਜਿੱਥੇ ਸੰਗਤਾਂ ਲੰਗਰ ਛਕਦੀਆਂ ਨਾ, ਤੇ ਪੱਤਲ ਹੁੰਦੇ, ਅੱਜ ਕੱਲ ਬਰਤਨ ਹੈ ਉਸ ਵੇਲੇ ਪੱਤਲਾਂ ਤੇ ਛਕ, ਆ ਦਰਖਤਾਂ ਦੇ ਪੱਤਿਆਂ ਦੇ ਬਣਾਏ ਜਾਂਦੇ। ਉਹ ਸੰਗਤਾਂ ਲੰਗਰ ਛਕ ਛਕ ਕੇ ਜਿੱਥੇ ਸੁੱਟਦੀਆਂ ਸੀ ਉੱਥੇ ਸੁਖਦੇਵ ਮੁਨੀ ਥੱਲੇ ਬੈਠਾ, ਢੇਰ ਲੱਗ ਗਿਆ ਇਹਦੇ ਉੱਤੇ। ਉਹ ਸੰਗਤਾਂ ਦੇ ਜੂਠੇ ਪੱਤਲਾਂ ਦਾ ਢੇਰ ਇਹਦੇ ਉੱਤੇ ਲੱਗ ਗਿਆ, ਬੈਠਾ ਗਿਆ। ਫਿਰ ਖੀਰ ਜਾ ਕੇ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ। ਸੋ ਐਸੇ ਭਗਤ ਰਾਜਾ ਜਨਕ ਜੀ ਜਿਹੜੇ ਰਾਜ ਕਰਦਿਆਂ ਹੋਇਆਂ ਵੀ ਨਿਰਲੇਪ ਸਨ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਹਾਂਪੁਰਸ਼ ਰਾਣਾ ਸਾਹਿਬ ਵਾਲੇ, ਸੰਤ ਬਾਬਾ ਨਾਨਕ ਸਿੰਘ ਜੀ ਪਟਿਆਲੇ ਵਾਲੇ ਹੋਏ ਨੇ। ਸੰਤ ਬਾਬਾ ਨਾਨਕ ਸਿੰਘ ਜੀ ਜਿਵੇਂ ਕਲੇਰਾਂ ਵਾਲੇ ਵੀ ਹੋਏ ਨੇ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਇੱਕ ਸੰਤ ਬਾਬਾ ਅਤਰ ਸਿੰਘ ਜੀ ਸੰਭੜੇਵਾਲ ਵਾਲੇ ਹੋਏ ਨੇ ਸਿਆਲਕੋਟ ਚ। ਇਸ ਤਰ੍ਹਾਂ ਅੱਡ 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 ਮਹਾਂਪੁਰਸ਼ ਕਈ ਇੱਕ ਨਾਂ ਦੇ ਹੋਏ। ਸੰਤ ਬਾਬਾ ਨਾਨਕ ਸਿੰਘ ਜੀ ਪਟਿਆਲੇ ਵਾਲੇ, ਆਪ ਜੀ ਦੇ ਅੰਦਰ ਉਸ ਮਾਲਕ ਦੀ ਯਾਦ ਹਰ ਵੇਲੇ, ਬੜੀ ਭਗਤੀ ਬੜੀ ਤਪੱਸਿਆ ਆਪ ਜੀ ਨੇ ਕੀਤੀ। ਤੇ ਜਦੋਂ ਦਬਲਾਨ ਸਾਹਿਬ ਦੇ ਸਥਾਨ ਤੇ ਆਪ ਜੀ ਆਏ ਤੇ ਦੇਖਿਆ ਬੜਾ ਸੁਹਾਵਣਾ ਹੈ, ਤੇ ਮਹਾਂਪੁਰਸ਼ਾਂ ਨੇ ਰਾੜਾ ਸਾਰੇ ਮਹਾਂਪੁਰਸ਼ਾਂ ਨੂੰ ਬਚਨ ਕੀਤਾ, ਕਹਿਣ ਲੱਗੇ ਆ ਤੁਸੀਂ ਸਾਨੂੰ ਦੇ ਦਿਓ, ਬੜਾ ਵਧੀਆ ਅਸੀਂ ਭਜਨ ਕਰਾਂਗੇ, ਆ ਭੋਰਾ ਬਣਿਆ ਹੋਇਆ ਆਸ਼ਰਮ ਹੈ ਬਹੁਤ ਸੋਹਣਾ। ਜਦ ਬਚਨ ਕੀਤਾ ਤੇ ਰਾੜਾ ਸਾਰੇ ਮਹਾਂਪੁਰਖ ਕਹਿਣ ਲੱਗੇ, ਮਹਾਂਪੁਰਸ਼ੋ ਆ ਤੇ ਬੜੀ ਤੁਸੀਂ ਕਿਰਪਾ ਕੀਤੀ ਹੈ। ਆਪ ਜੀ ਨੇ ਕਸ਼ਹਿਰਾ ਪਰਨਾ ਲਿਆ, ਮਹਾਂਪੁਰਸ਼ਾਂ ਨੂੰ ਫਤਿਹ ਬੁਲਾਈ। ਜਿਸ ਵੇਲੇ ਤੁਰੇ ਥੋੜਾ ਜਿਹਾ ਚੱਲੇ ਤੇ ਪਿੱਛੋਂ ਸੰਤ ਬਾਬਾ ਨਾਨਕ ਸਿੰਘ ਜੀ ਆਵਾਜ਼ਾਂ ਮਾਰਦੇ, ਕਹਿੰਦੇ ਆ ਜਾ ਆ ਜਾ, ਪਹਿਲਾਂ ਤਾਂ ਰੱਬ ਦਾ ਘਰ ਲੁੱਟ ਲਿਆ, ਹੁਣ ਮੈਨੂੰ ਵੀ ਫਕੀਰ ਨੂੰ ਲੁੱਟ ਲਿਆ। ਕਹਿੰਦੇ 120 ਸਾਲ ਦੀ ਕਮਾਈ ਕਹਿੰਦੇ ਸਾਰੀ ਤੁਹਾਨੂੰ ਦਿੱਤੀ। ਰਾੜਾ ਸਾਰੇ ਮਹਾਂਪੁਰਖਾਂ ਨੂੰ ਬਚਨ ਕਰਦੇ ਹੈ ਸੰਤ ਬਾਬਾ ਨਾਨਕ ਸਿੰਘ ਜੀ, ਕਹਿੰਦੇ 120 ਸਾਲ ਦੀ ਕਮਾਈ ਸਾਰੀ ਤੁਹਾਨੂੰ ਦਿੱਤੀ, ਇੰਨਾ ਤਿਆਗ, ਜਿਹੜਾ ਤੁਹਾਡੇ ਕੋਲ ਆਵੇ ਇਹਨਾਂ ਨੂੰ ਖਾਲੀ ਨਾ ਕੱਲਿਓ, ਝੋਲੀਆਂ ਭਰ ਦਿਓ, ਬਸ ਝੋਲੀਆਂ ਭਰ ਦਿਓ। ਐਸੇ ਮਹਾਂਪੁਰਸ਼ ਜਿਸ ਵੇਲੇ ਆਪਣੇ ਮਹਾਂਪੁਰਸ਼ ਰਤਵਾੜਾ ਸਾਹਿਬ ਵਾਲੇ ਯੂਪੀ ਦੇ ਵਿੱਚ ਘਰ ਘਰ ਜਾ ਕੇ ਕੀਰਤਨ ਕਰਦੇ, ਕਈ ਵਾਰ ਯਾਦ ਆਉਂਦਾ ਜਦੋਂ ਸਲਾਕੇ ਵਿੱਚ ਜਾਈਦਾ, ਕੋਈ ਸਵਾਰੀਆਂ ਨਹੀਂ ਸੀ ਹੁੰਦੀਆਂ, ਰਸਤੇ ਵੀ ਕੱਚੇ ਹੁੰਦੇ, ਔਰ ਇੱਥੋਂ ਤੱਕ ਕਿ ਨਦੀਆਂ ਦੇ ਪਾਣੀ ਹੁੰਦੇ, ਗੱਡੀ ਵੀ ਅੱਗੇ ਨਾ ਲੰਘਦੀ, ਪੰਜ ਪੰਜ ਦਸ ਦਸ ਕਿਲੋਮੀਟਰ ਪੈਦਲ ਵੀ ਜਾਣਾ ਪੈਂਦਾ। ਸੰਨ 68 ਤੋਂ ਲੈ ਕੇ 82 ਤੱਕ ਜਿੰਨੇ ਵੀ ਪ੍ਰੋਗਰਾਮ ਕਰਾਉਂਦੇ ਸੀ, ਕਿਸੇ ਨੂੰ ਖੇਚਲ ਨਹੀਂ ਸੀ ਮਹਾਂਪੁਰਸ਼ਾਂ ਨੇ ਦਿੱਤੀ। ਆਪ ਜੀਆਂ ਨੇ 78 ਦੇ ਵਿੱਚ ਉੱਥੋਂ ਫਾਰਮ ਵੇਚ ਕੇ ਇੱਥੇ ਆਪ ਜੀ ਆਏ, ਕਰੀਬ 78 ਦੇ ਵਿੱਚ ਦੂਰ ਦੂਰ ਤੋਂ ਸੰਗਤ ਆਇਆ ਕਰਦੀ, ਆਓ ਕੀਰਤਨ ਸੁਣੋ, ਘਰਾਂ ਨੂੰ ਜਾਓ, ਸਵੇਰ ਦਾ ਲੰਗਰ ਛਕਿਆ, ਸ਼ਾਮ ਨੂੰ ਵਾਪਸ ਘਰ ਜਾ ਕੇ ਛਕੋ। ਸਾਊਂਡ ਵੀ ਕਈ ਜਗ੍ਹਾ ਨਾ ਹੁੰਦਾ, ਸ਼ਾਮਿਆਂ ਵੀ ਨਾ ਹੁੰਦੇ, ਦਰਖਤਾਂ ਦੀ ਛਾਵੇਂ ਬੈਠ ਕੇ ਕੀਰਤਨ ਹੁੰਦਾ। ਸਿਰਫ ਇੰਨਾ ਹੀ ਹੁੰਦਾ ਕਿ ਜਿੱਥੇ ਕੀਰਤਨ ਹੋਣਾ ਭਾਈ ਆਪ ਆਓ ਤੇ ਹੋਰ ਸੰਗਤ ਨੂੰ ਬੁਲਾਓ ਇੱਥੇ। 82 ਚ ਬੇਨਤੀ ਕੀਤੀ, ਕਹਿਣ ਲੱਗੇ ਠੀਕ ਹੈ ਹੁਣ ਖੁੱਲੇ ਲੰਗਰ ਸੰਗਤਾਂ ਨੂੰ ਕਹੋ ਚਲਾਉਣ, ਅਸੀਂ ਤਪੱਸਿਆ ਕਰਾਉਣੀ ਸੀ ਪਹਿਲਾਂ, ਬਹੁਤ ਜ਼ਰੂਰੀ, ਹੁਣ ਨਾਲੇ ਬਥੇਰੀ ਮਾਇਆ, ਖੁੱਲੇ ਗੱਫੇ ਨੇ, ਕਰਨ ਸੇਵਾ। ਸੰਗਤਾਂ ਆਉਂਦੀਆਂ ਕੀਰਤਨ ਸੁਣ ਕੇ ਵਾਪਸ ਚਲੀਆਂ ਜਾਂਦੀਆਂ। ਕੁਝ ਥੋੜ੍ਹੀ ਦੇਰ ਤੋਂ ਬਾਅਦ, ਕੋਈ 2 ਸਾਲ ਤੋਂ ਬਾਅਦ ਬੇਨਤੀ ਕੀਤੀ ਸੰਗਤ ਨੇ, ਫਿਰ ਚਾਹ ਦਾ ਲੰਗਰ ਜਿਹੜਾ ਸੀ, ਜਿਸ ਵੇਲੇ ਭੋਗ ਪੈਂਦੇ, ਭੋਗ ਪੈਣ ਤੋਂ ਉਪਰੰਤ ਚਾਹ ਦਾ ਗਲਾਸ ਗਲਾਸ ਜਿਹੜਾ ਸੀ ਸੰਗਤ ਨੂੰ ਪਿਆ ਦਿੱਤਾ ਜਾਂਦਾ। ਬਿਬਰੇ ਫਾਰਮ ਵਾਲੇ ਜਿਹੜੇ ਸੀ ਸਰਦਾਰ, ਉਹਨਾਂ ਨੇ ਚਾਹ ਦੇ ਨਾਲ ਸੰਗਤ ਨੂੰ ਮਠਿਆਈ ਪਕੌੜੇ ਆ ਛਕਾਏ। ਮਹਾਂਪੁਰਸ਼ ਕਹਿੰਦੇ ਭਾਈ ਦੁਬਾਰਾ ਪ੍ਰੋਗਰਾਮ ਨਹੀਂ ਮਿਲੇਗਾ ਤੁਹਾਨੂੰ, ਅਸੀਂ ਤਪੱਸਿਆ ਕਰਾਉਣੀ ਹੈ ਸੰਗਤ ਨੂੰ। ਜਿੱਥੇ ਇਹਨਾਂ ਨੇ ਟਰਾਲੀਆਂ ਵਿੱਚ ਪੈਦਲ ਜਾਂ ਸਾਈਕਲਾਂ ਤੇ ਜਾਂਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸੀ, ਜੋ ਕੀਰਤਨ ਸੁਣਿਆ ਉਹਦੀ ਵਿਚਾਰ ਅੰਦਰ ਕਰਨੀ ਸੀ, ਹੁਣ ਇਹਨਾਂ ਨੇ ਆਸ ਚ ਗੱਲਾਂ ਕਰਨੀਆਂ ਵੀ ਪਕੌੜੇ ਆ ਚੰਗੇ ਸੀ, ਆ ਇਸ ਤਰ੍ਹਾਂ ਸੀ, ਮਠਿਆਈ ਬੜੀ ਵਧੀਆ ਸੀ, ਆਹ ਗੱਲਾਂ ਹੋਣਗੀਆਂ। ਹੁਣ ਤਾਂ ਇਹਨਾਂ ਤੇ ਭੁੱਲ ਜਾਣਾ, ਚਾਹੇ 5 ਏਕੜ ਦਾ ਮਾਲਕ ਹੈ, ਚਾਹੇ 500 ਏਕੜ ਦਾ ਮਾਲਕ ਹੈ, ਸਿਰਫ ਚਾਹ ਛਕਾ ਸਕਦਾ। ਸੋ ਕਿੰਨੇ ਸਾਲ, ਕਰੀਬ 15-16 ਸਾਲ ਇਸ ਤਰ੍ਹਾਂ ਹੀ ਰਿਹਾ। ਫਿਰ ਜਾ ਕੇ ਚੰਡੀਗੜ੍ਹ ਆ ਕੇ ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ ਵੀ ਸੰਗਤ ਆ ਬੇਨਤੀ ਕਰਦੀ, ਕਹਿੰਦੇ ਠੀਕ ਹੈ ਹੁਣ ਖੁੱਲੇ ਲੰਗਰ ਚਲਾ। ਇੱਥੇ ਵਿਆਸਾ ਦੀ ਵਾਰਾਂ ਤੇ ਮਹਾਂਪੁਰਸ਼ਾਂ ਨੇ ਇਹ ਬਚਨ ਕੀਤਾ ਸੀ ਕਿ ਭਾਈ ਤੁਹਾਡੀ ਬੰਦਗੀ ਹੈ, ਤਪੱਸਿਆ ਹੈ, ਇਸ ਕਰਕੇ ਮਰਿਆਦਾ ਵਿੱਚ ਰਹਿਣਾ। ਜੇ ਸਿੰਘ ਕਿਸੇ ਦੇ ਘਰ ਲੰਗਰ ਛਕਦੇ ਤਾਂ ਉਹਨਾਂ ਨੂੰ ਪਾਠ ਸਿੰਘਾਂ ਲਾਏ ਜਾਂਦੇ ਵੀ ਤੁਸੀਂ ਘੱਟੋ ਘੱਟ ਹੋਰ ਨਹੀਂ 5-5 ਜਪਜੀ ਸਾਹਿਬ ਦੇ ਪਾਠ ਕਰਕੇ ਇਹਨਾਂ ਦੀ ਅਰਦਾਸ ਕਰੋ, ਜਿਨ੍ਹਾਂ ਦਾ ਤੁਸੀਂ ਛਕਦੇ ਉਹਨਾਂ ਦਾ ਵੀ ਭਲਾ ਹੋਏਗਾ ਤੇ ਤੁਹਾਡਾ ਵੀ ਭਲਾ ਹੋਏਗਾ। ਜੇ ਅਸੀਂ ਲੰਗਰ ਛਕਨੇ ਆ ਉਹਨਾਂ ਦੇ ਨਿਮਿੱਤ ਪਾਠ ਨਹੀਂ ਕਰਦੇ, ਛਕੀ ਗਏ ਤੇ ਭਾਈ ਇਸ ਤਰ੍ਹਾਂ ਹੀ ਰਹਿ ਜਾਂਦੇ। ਜੇ ਬਹੁਤਾ ਨਹੀਂ ਥੋੜਾ, 1 ਜਪਜੀ ਸਾਹਿਬ ਦਾ ਪਾਠ ਕਰ ਦੋ, ਉਹਨਾਂ ਦੇ ਨਾਂ ਦੀ ਅਰਦਾਸ ਕਰ ਦੋ, ਇਹ ਬੜਾ ਜ਼ਰੂਰੀ ਹੁੰਦਾ। ਨਹੀਂ ਜਪਜੀ ਸਾਹਿਬ ਆਉਂਦਾ, ਮੂਲ ਮੰਤਰੀ ਕਰ ਦੋ। ਸੋ ਇਹ ਉਹ ਮਹਾਂਪੁਰਸ਼ਾਂ ਨੇ ਤਪੱਸਿਆ ਕਰਾਈ, ਬੰਦਗੀ ਕਰਾਈ। ਜਿਸ ਵੇਲੇ ਸਮਾਂ ਆਇਆ, ਬਿਲਾਸਪੁਰ ਦੀਵਾਨ ਲੱਗਾ ਸੀ ਮਹਾਂਪੁਰਸ਼ਾਂ ਨੂੰ, ਇੱਕ ਬਚਨ ਕੀਤਾ, ਕਹਿ ਲੱਗੇ ਪੱਟ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਸਾਰੇ ਹੈਰਾਨ ਹੋ ਗਏ ਵੀ ਫਾਰਮ ਜਾ ਰਹੇ ਨੇ, ਕਈ ਕਹਿਣ ਲੱਗੇ ਵੀ ਇਹ ਮਹਾਂਪੁਰਸ਼ਾਂ ਨੇ ਤਾਂ ਕੀਤਾ ਵੀ ਸੰਗਤ ਰੋਕੇਗੀ, ਫਿਰ ਕਹਿਣਗੇ ਠੀਕ ਹੈ ਭਾਈ ਅਸੀਂ ਨਹੀਂ ਕਰਦੇ, ਕਿਉਂਕਿ ਹਰ ਦੀ ਸੋਚ ਅੱਡੋ ਅੱਡ ਹੁੰਦੀ ਹੈ। ਜਦ ਮਹਾਂਪੁਰਸ਼ ਕੀਰਤਨ ਕਰਦੇ ਕੋਈ ਮਾਇਆ ਨਾ ਲੈਂਦੇ, ਨਾ ਵਾਜੇ ਤੇ ਮਾਇਆ ਰਖਾਉਂਦੇ, ਨਾ ਵੈਸੇ ਸਾਰੇ ਘਰਾਂ ਤੋਂ ਆਉਂਦੇ ਸੀ, 86 ਤੱਕ ਇਸੇ ਤਰ੍ਹਾਂ ਚੱਲਦਾ ਰਿਹਾ ਇੱਥੇ ਵੀ। ਉਹ ਜਿਹੜਾ ਚੜਾਵਾ ਹੁੰਦਾ ਸੀ ਉਹਦੀ ਕਈ ਵਰਤੋਂ ਗਲਤ ਕਰਦੇ ਸੀ, ਫਿਰ ਹਸਪਤਾਲ 'ਚ ਦਿੱਤਾ ਜਾਂਦਾ। ਹੁਣ ਜਿਹੜੇ ਤਾਂ ਨਾਮ ਜਪਣ ਵਾਲੇ ਪ੍ਰੇਮੀ ਸੀ ਉਹ ਤੇ ਸਮਝਦੇ ਸੀ, ਜਿਹੜੇ ਆਮ ਸੀ ਉਹ ਪਤਾ ਕੀ ਕਹਿੰਦੇ ਸੀ, ਕਹਿੰਦੇ ਏਜੰਸੀਆਂ ਨੇ ਮਗਰ ਜਿਹੜਾ ਪੈਸਾ ਵੀ ਲੈਂਦੇ ਕੋਲੋਂ ਤੇਲ ਖਰਚਦੇ ਆ, ਕੱਲ ਨੂੰ ਵੋਟਾਂ ਮੰਗਣਗੇ। ਦੇਖੋ ਇਹ ਤੇ ਮਗਰ ਸਰਕਾਰਾਂ ਦਾ ਹੱਥ ਹੈ, ਇਹ ਨਹੀਂ ਪਤਾ ਵੀ ਸੱਚੀ ਸਰਕਾਰ ਦਾ ਹੱਥ ਹੈ ਜਿਹੜੇ ਦਰਗਾਹ ਦੇ ਮਾਲਕ ਨੇ। ਕਿਉਂਕਿ ਲੋਕਾਂ ਦਾ ਵੀ ਇਹ ਲੈਂਦੇ ਹੀ ਕੁਛ ਨਹੀਂ, ਇਹਦਾ ਮਤਲਬ ਕੀ ਹੈ? ਕੋਈ ਨਾ ਕੋਈ ਹੈ ਕਿ ਵੋਟਾਂ ਸ਼ਾਇਦ ਬਣਾ ਰਹੇ, ਹਰ ਇੱਕ ਦੀ ਸੋਚ ਅੱਡ ਹੈ। ਸੋ ਇਹ ਉਹ ਮਹਾਂਪੁਰਸ਼ਾਂ ਨੇ ਉੱਥੇ ਜਦ ਬਚਨ ਕੀਤਾ ਕਿ ਭਾਈ ਹੁਣ ਤਾਂ ਅਸੀਂ ਜਾਣਾ, ਜਾਨੀ ਇਸ ਤਰ੍ਹਾਂ ਉੱਥੇ ਰਹਿੰਦਿਆਂ ਹੋਇਆਂ ਕਿਵੇਂ ਨਿਰਲੇਪ ਰਹੇ। ਜਦ ਰਾੜਾ ਸਾਲੇ ਮਹਾਂਪੁਰਸ਼ਾਂ 73 ਚ ਗਏ ਨੇ, ਫਾਰਮ ਤੇ ਆਪ ਜੀ ਪਹੁੰਚੇ, ਉਸ ਵੇਲੇ ਬਚਨ ਕੀਤਾ ਆਪਣੇ ਮਹਾਂਪੁਰਸ਼ਾਂ ਦਾ, ਹਰਤੁਆਰਾ ਸਾਹਿਬ ਦਾ ਨਾਂ ਲੈ ਕੇ ਰਾੜਾ ਸਾਹਿਬ ਵਾਲਿਆਂ ਨੇ, ਫਕੀਰੀ ਤੇਰੀ, ਫਕੀਰੀ ਤੇਰੀ, ਫਕੀਰੀ ਤੇਰੀ। ਆਪ ਜੀਆਂ ਨੇ ਕਿਹਾ ਮਹਾਰਾਜ ਆ ਫਾਰਮ ਆਪ ਜੀ ਦਾ ਹੈ, ਆਪ ਸਮ ਭਾਵ ਕਿਰਤ ਕਰਦਿਆਂ ਫਾਰਮ ਦਾ ਕੰਮ ਸਾਰਾ ਕਰਦਿਆਂ ਨਾਲ ਉਪਦੇਸ਼ ਘਰ ਘਰ ਜਾ ਕੇ ਗੁਰੂ ਨਾਨਕ ਸਾਹਿਬ ਦਾ ਦਿੱਤਾ। ਇਹ ਨਿਸ਼ਾਨੀ ਹੈ ਪਿਆਰਿਓ ਬ੍ਰਹਮ ਗਿਆਨੀਆਂ ਦੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਜੈਸੇ ਜਲ ਮੈਂ ਕਮ ਨਿਰਾਲਮ ਮੁਰਗਾਈ ਨਹਿਸਾਣੇ, ਸੁਤ ਸ਼ੁਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣਾ। ਇਹ ਲੱਛਣ ਹੋਇਆ ਕਰਦੇ ਵਾਹਿਗੁਰੂ ਦੇ ਪਿਆਰਿਆਂ ਦੇ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਭਗਤ ਜਨਕ ਜੀ ਬਾਰੇ ਦੱਸਦੇ ਆ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ,
ਜੇ ਉਹ ਰਾਤ ਨੂੰ ਪਿਆਰਾ ਪਿਆਰਾ।
महापुरश चलते चलते एक जगह ठहरते है, रोज सत्संग होंगे, आले दुआले दीआं संगतां इस सत्संग दे अंदर पहुंचदियां हन। इत्थों दा जिहड़ा राजा सी ओह वी संगत विच आया, सत्संगत विच आया, महापुरशां नूं आके बेनती कीती, महाराज मैं राज विच बहुत दुखी हां, हर वेले मन बेचैन रहिंदा, क्योंकि आम देखो कई बार मनुख सोचता है कि जद मेरे कोल इस तो दस गुणा धन हो जाएगा मैं बड़ा सुखी होवांगा। दस गुणा धन हो गया, कोई सुखी नहीं, फिर बेचैन है, कोई मन की शांति नहीं, सोचता अजे मैनू दुनियावी सुख घट मिले ने, शायद हो सुख मिल जाएंगे फिर मैं सुखी हो जाऊंगा। ज्यों ज्यों दुनियावी सुख वधदे ने त्यों त्यों मन होर बेचैन हुंदा, क्योंकि जेडे दुनियावी सुख हन इहदे च तीन चीजां दुखदायक हुंदियां, एक आसा, एक तृष्णा, एक चिंता। कोई भी काम करदा है, चाहे फार्मर है, चाहे दुकानदार है, चाहे बिजनेसमैन है, चाहे सर्विसमैन है, चाहे देश विच है, चाहे विदेश विच है, पहला आसा जन्म लेंदी है कि मैनूं आ प्रॉफिट होएगी, आ सुख मिलेगा। जे तां आसा ना पूरी होई ते चिंता ने जन्म लै लिया, जे आसा पूरी होगी ते तृष्णा ने जन्म लै लिया, सुख फिर नहीं मिलना। ताही तां साहिब कहिंदे ज्यों पावक ईद नहीं त्रापै बिन हर कहा अगाई। इहदा जिहड़ा मन है इहनूं रुझेवां नसीब हुंदा ही नहीं, जिवें अग उत्ते बालण पाई जाईए अग नहीं रजदी। इसे तरह दुनियावी धन पदार्थां दे नाल मन नूं कदी संतोख नहीं आउंदा। सैश कटे लख कोट तावै तृप्त नावै माया पाछै पावै, अनक भोग बिख्या के करै नह त्रिपतावै खप खप मरै, खप खप के मरद है। जे सारे संसार दा राज भाग भी इनू मिल जावे फिर सुखी हो जाएगा? बिल्कुल नहीं, क्योंकि धन पदार्थां नाल राज भाग नाल मन शांत नहीं हुंदा। तीन लोक चौदह भवन दे अंदर सब तो वड्डा जिहड़ा सुख है वो है मन की शांति, ते मन की शांति जिहड़ी है वो धन पदार्थां नाल नहीं आउंदी, मन शांत हुंदा है नाम दे नाल। सतगुरु सच्चे पातशाह बार बार आ बचन करदे आ, कित बिद मन धीरे जी, 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 सुंदर
ਰਸੇਜ ਅਨੇਕ ਸੁਖ ਅਨੇਕ ਸੁਖ ਅਨੇਕ ਸੁਖ ਰਸ ਭੋਗਨ ਪੂਰੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਚੰਦਨ ਸੁਗੰਧ ਚੰਦਨ ਸੁਗੰਧ ਲਾਏ ਮੋਤੀ ਹੀਰੇ ਰਹਿ ਸੁਣ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਪਿਛੇ ਸੁਖ ਮਾਣਦਾ ਸੁਖ ਮਾਣਦਾ ਸੁਖ ਮਾਣਦਾ ਵਿੱਚ ਨਾਨੇ ਮਸ਼ਹੂਰੇ ਮਨ ਕਿਸੇ ਸੁਖ ਮਾਣਦਾ ਕਿਸਨਾ ਨੇ ਮਸ਼ਹੂਰੇ ਸੋ ਪ੍ਰਭ ਚਿੱਤ ਨਾ ਆਵਈ ਨਾ ਆਵਈ ਨਾ ਆਵਈ ਵਿਸ਼ਵਾ ਕੇ ਤੀਰੇ ਸੋ ਪ੍ਰਭ ਚਿੱਤ ਨਾ ਆਵਈ ਵਿਸ਼ਵਾ ਕੇ ਤੀਰੇ
ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇਸੇ ਸੁਖ ਮਾਣਦਾ ਕਿਛ ਨਾਹੇ ਵਸੂਰੇ ਸੋ ਪ੍ਰਭ ਚਿੱਤ ਨ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ ਮਾਰ ਕਹਿੰਦੇ ਸੰਸਾਰ ਦੇ ਸਾਰੇ ਸੁਖ ਰਾਜ ਭਾਗ ਇਸ ਨੂੰ ਪ੍ਰਾਪਤ ਹੋ ਜਾਵੇ ਜੇ ਹਿਰਦੇ ਵਿੱਚ ਨਾਮ ਨਹੀਂ ਮਨ ਸ਼ਾਂਤ ਨਹੀਂ ਸੁਖੀ ਨਹੀਂ ਹੈ ਸਵਰਗ ਦਾ ਰਾਜਾ ਇੰਦਰ ਆਪਣੇ ਗੁਰੂ ਬ੍ਰਿਸਪਤ ਨੂੰ ਕਹਿਣ ਲੱਗਾ ਮਹਾਰਾਜ ਸਭ ਕੁਛ ਹੁੰਦਿਆਂ ਹੋਇਆਂ ਵੀ ਮੈਨੂੰ ਐਂ ਲੱਗਦਾ ਜਿਵੇਂ ਮੈਂ ਬਿਲਕੁਲ ਖਾਲੀ ਹਾਂ ਮੇਰਾ ਏਡਾ ਵੱਡਾ ਰਾਜ ਸਪੈਰੀ ਨਪੈਰੀ ਨਦੀਆਂ ਚੱਲਦੀਆਂ ਕਾਮ ਤਿੰਨ ਗਊ ਚਿੰਤਾ ਮਣੀ ਵੱਟੀ ਕਲਪ ਧਰ ਬਿਰਸ਼ 33 ਕਰੋੜ ਦੇਵਤਾ 96 ਕਰੋੜ ਮੇਘਮਾਲਾ ਮੇਰੇ ਹੁਕਮ ਵਿੱਚ ਮੇਰੇ ਦਰਬਾਰ ਚ ਕਿੰਦਰਕ ਧਰਮ ਸਾਜ ਵਜਾਉਣ ਵਾਲੇ ਪੱਛਰਾਂ ਨਾਚ ਕਰਨ ਵਾਲੇ ਇਹ ਸਭ ਕੁਛ ਹੁੰਦਿਆਂ ਹੋਇਆ ਮੈਨੂੰ ਐਂ ਹੈ ਜਿਵੇਂ ਮੈਂ ਖਾਲੀ ਹਾਂ ਮਨ ਸ਼ਾਂਤ ਨਹੀਂ ਉਸ ਵੇਲੇ ਬ੍ਰਿਸਪਤ ਜੀ ਕਹਿਣ ਲੱਗੇ ਇੰਦਰ ਤੂੰ ਮਾਤ ਲੋਕ ਤੇ ਜਾ ਉੱਥੇ ਮਹਾਤਮਾ ਬੈਠੇ ਚਾਰ ਸ਼੍ਰੋਮਣੀ ਮਹਾਤਮਾ ਤੈਨੂੰ ਇਹਦਾ ਜਵਾਬ ਦੇਣਗੇ ਚਾਰ ਫਲ ਲਏ ਮਹਾਤਮਾ ਦੇ ਅੱਗੇ ਨਮਸਕਾਰ ਕੀਤੀ ਮੱਥਾ ਟੇਕਿਆ ਮਹਾਂਪੁਰਸ਼ਾਂ ਨੇਤਰ ਖੋਲੇ ਪਤਾ ਸੁਰ ਦਾ ਰਾਜਾ ਹੈ ਫੇਰ ਬੰਦ ਕਰ ਲੇ ਕਿਉਂਕਿ ਬੇਪਰਵਾਹ ਹੁੰਦੇ ਰੱਬ ਦੇ ਪਿਆਰੇ ਰੰਗ ਹੱਸੇ ਰੰਗ ਰੋਵੇ ਚੁੱਪ ਹੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਇੰਦਰ ਨੇ ਇੱਕ ਫਲ ਚੱਕ ਲਿਆ ਝਾੜੀ ਵਿੱਚ ਬੈਠ ਗਿਆ ਹੁਣ ਮਹਾਂਪੁਰਸ਼ਾਂ ਨੂੰ ਪਤਾ ਹੈ ਕਿ ਫਲ ਉਸਨੇ ਰੱਖੇ ਹੈ, ਚੱਕਿਆ ਵੀ ਉਸਨੇ ਹੈ, ਝਾੜੀ ਵਿੱਚ ਬੈਠਾ। ਉਹਦਾ ਸ਼ੰਕਾ ਦੂਰ ਕਰਨ ਵਾਸਤੇ ਮਹਾਤਮਾ ਨੇ ਬਚਨ ਚਲਾਇਆ, ਜਿਹੜੇ ਕੋਲ ਤਿੰਨ ਮਹਾਤਮਾ ਸੀ ਕਹਿਣ ਲੱਗੇ ਦੇਖੋ ਭਾਈ ਇੱਥੇ ਪ੍ਰੇਮੀ ਨੇ ਚਾਰ ਫਲ ਰੱਖੇ ਸੀ, ਹੁਣ ਤਿੰਨ ਨੇ, ਇਹ ਕਿੰਨੇ ਚੱਕਿਆ। ਪਹਿਲੇ ਨੂੰ ਪੁੱਛਿਆ, ਉਹਨੇ ਕਿਹਾ ਮਹਾਰਾਜ ਮੈਂ ਨਹੀਂ ਚੱਕਿਆ, ਜੇ ਮੈਂ ਚੱਕਿਆ ਹੋਵੇ ਮੈਨੂੰ ਆਤਮ ਆਨੰਦ ਭੁੱਲ ਜਾਵੇ ਤੇ ਮੈਨੂੰ ਇਹ ਦੋਸ਼ ਲੱਗੇ ਕਿ ਮੇਰਾ ਸਰੀਰ ਬਹੁਤ ਭਾਰੀ ਹੋ ਜਾਵੇ। ਦੂਸਰੇ ਨੇ ਪੁੱਛਿਆ, ਉਹ ਕਹਿਣ ਲੱਗਾ ਮਹਾਰਾਜ ਮੈਂ ਨਹੀਂ ਫਲ ਚੱਕਿਆ, ਜੇ ਮੈਂ ਚੱਕਿਆ ਹੋਵੇ ਮੈਨੂੰ ਇਹ ਦੋਸ਼ ਲੱਗੇ ਮੈਨੂੰ ਆਤਮ ਆਨੰਦ ਭੁੱਲ ਜਾਵੇ, ਮੈਂ ਦੇਸ਼ ਦਾ ਰਾਜਾ ਬਣ ਕੇ ਦੁਖੀ ਹੋਵਾਂ। ਇੰਦਰ ਸੁਣ ਰਿਹਾ। ਤੀਸਰੇ ਨੂੰ ਪੁੱਛਿਆ, ਤੂੰ ਭਾਈ ਦੱਸ। ਉਹ ਕਹਿਣ ਲੱਗਾ ਮਹਾਰਾਜ ਮੈਂ ਨਹੀਂ ਫਲ ਚੱਕਿਆ, ਜੇ ਮੈਂ ਚੱਕਿਆ ਹੋਵੇ ਮੈਨੂੰ ਇਹ ਦੋਸ਼ ਲੱਗੇ ਮੈਨੂੰ ਆਤਮ ਆਨੰਦ ਭੁੱਲ ਜਾਵੇ ਤੇ ਮੈਨੂੰ ਮਹਾ ਨੀਚ ਸਵਰਗ ਦੇ ਰਾਜੇ ਇੰਦਰ ਦੀ ਪਦਵੀ ਮਿਲ ਜਾਵੇ। ਇੰਦਰ ਕੰਮ ਦਾ ਆ ਗਿਆ, ਹੱਥ ਜੋੜੇ ਹੋਏ, ਮਹਾਂਪੁਰਸ਼ੋ ਮੇਰਾ ਸ਼ੰਕਾ ਨਿਵਿਰਤ ਹੋ ਗਿਆ, ਅੱਜ ਮੈਨੂੰ ਸੋਝੀ ਆ ਗਈ ਕਿ ਮੈਂ ਆਤਮ ਆਨੰਦ ਤੋਂ ਖਾਲੀ ਹਾਂ। ਉਸ ਆਤਮ ਆਨੰਦ ਦੇ ਸਾਹਮਣੇ ਇਹ ਜਿਹੜੀ ਸਵਰਗ ਦੀ ਇੰਦਰ ਦੀ ਪਦਵੀ ਹੈ ਇਹਨੂੰ ਮਹਾਨੀਚ ਗਿਣਿਆ ਜਾਂਦਾ। ਮਹਾਂਪੁਰਸ਼ ਬਚਨ ਕਰਦੇ ਪ੍ਰੇਮੀਓ, ਜਿਹੜੇ ਰੱਬ ਦੇ ਪਿਆਰੇ ਹੈ, ਇਸ ਦੁਨੀਆਂ ਦੇ ਸੁੱਖਾਂ ਤੋਂ ਲੈ ਕੇ ਬ੍ਰਹਮ ਲੋਕ ਦੇ ਸੁੱਖ, ਭਾਵ ਲੋਕ ਦੇ ਸੁੱਖਾਂ ਤੋਂ ਲੈ ਕੇ ਜਿਹੜੇ ਬ੍ਰਹਮ ਲੋਕ ਤੱਕ ਸੁੱਖ ਨੇ, ਕਾਗ ਦੇ ਵਿਸ਼ਟਾ ਸਮਾਨ ਸਮਝਦੇ ਆ, ਝਾਕਦੇ ਵੀ ਨਹੀਂ, ਜਿਹੜੇ ਰੱਬ ਦੇ ਪਿਆਰੇ। ਅੱਜ ਇੰਦਰ ਨੂੰ ਪਤਾ ਲੱਗਾ ਕਿ ਮੇਰਾ ਮਨ ਸ਼ਾਂਤ ਕਿਉਂ ਨਹੀਂ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਬਾਰੇ ਕਹਿੰਦੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਦ ਬਿਦ ਮਨ ਤੀਰੇ। ਮਨ ਸ਼ਾਂਤ ਨਹੀਂ ਹੁੰਦਾ, ਚਾਹੇ ਰਾਵਣ ਕੋਲ ਕਿੰਨਾ ਸੋਨਾ ਸੀ, ਮਨ ਸ਼ਾਂਤ ਹੋ ਗਿਆ। ਹਰਨਾਕਸ਼ ਦਾ ਕਿੰਨਾ ਵੱਡਾ ਰਾਜ ਸੀ, ਮਨ ਸ਼ਾਂਤ ਹੋ ਗਿਆ। ਸਿਕੰਦਰ ਦਾ ਕਿੰਨਾ ਵੱਡਾ ਰਾਜ ਸੀ, ਮਨ ਸ਼ਾਂਤ ਹੋ ਗਿਆ, ਬਿਲਕੁਲ ਨਹੀਂ। ਕਾਰੂ ਬਾਦਸ਼ਾਹ ਨੇ 40 ਗੰਜ ਧਨ ਜੋੜ ਲਿਆ, ਮਨ ਸ਼ਾਂਤ ਹੋਇਆ ਨਹੀਂ ਹੋਇਆ? ਜੇ ਮਨ ਹੀ ਸ਼ਾਂਤ ਨਹੀਂ ਤੇ ਸੁਖ ਨਹੀਂ। ਇਸ ਕਰਕੇ ਦੁਨੀਆਂ ਦੇ ਰਾਜ ਭਾਗ ਪ੍ਰਾਪਤ ਹੋ ਜਾਣ ਪਰ ਸੁਖੀ ਨਹੀਂ। ਉਹ ਰਾਜਾ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਮਹਾਂਪੁਰਸ਼ੋ ਆਹ ਮੇਰਾ ਰਾਜ ਹੈ, ਸਾਰੇ ਸੁਖ ਮੇਰੇ ਕੋਲ ਨੇ, ਪਰ ਮੈਂ ਦੁਖੀ ਹਾਂ। ਮੇਰੇ ਮਨ ਨੂੰ ਕੋਈ ਸ਼ਾਂਤੀ ਨਹੀਂ, ਮੈਂ ਤੇ ਰਾਜ ਛੱਡ ਦੇਣਾ, ਇਹ ਰਾਜ ਤੁਸੀਂ ਸੰਭਾਲ ਲਓ, ਮੈਨੂੰ ਕਿਤੇ ਜੰਗਲਾਂ ਵਿੱਚ ਪਹਾੜਾਂ ਵਿੱਚ ਤਪੱਸਿਆ ਕਰਨ ਭੇਜੋ। ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ, ਰਾਜਨ ਸਾਨੂੰ ਤਾਂ ਰਾਜ ਦੀ ਕੋਈ ਲੋੜ ਨਹੀਂ, ਅਸੀਂ ਰਾਜ ਕੀ ਕਰਨਾ? ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਕੋਲ ਅਵਨਾਸ਼ੀ ਰਾਜ ਹੈ। ਭਗਵਤ ਪੀਰ ਸਖਤ ਸਿਮਨ ਕੀ ਕੱਟੀ ਕਾਲ ਪੈ ਫਾਸੀ, ਦਾਸ ਕਮੀਰ ਚਲਿਓ ਗੜ ਉੱਪਰ ਰਾਜ ਲਿਓ ਅਵਨਾਸੀ। ਰਾਜ ਲਿਓ ਅਵਨਾਸੀ ਹਰੀ ਦਿਆ, ਰਾਜ ਲਿਓ ਅਵਨਾਸੀ ਹਰੀ ਦਿਆ ਭਗਤਾਂ ਨੇ। ਬੰਕਾ ਭਾਈ ਦੇਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਤ ਸਰ ਆਡੀ ਪਰਮਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾਂ ਕਰੋ ਰਗਰਾਇਆ, ਕਾਮ ਕੁਆਰੀ ਦੁੱਖ ਸੁਖ ਦਰਬਾਨੀ ਪਾਪ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤਹਿ ਮਨ ਮਾ ਵਾਸੀ ਰਾਜਾ ਸਵਾਸ ਨਾਹ ਟੂ ਮਮਤਾ ਕੋ ਕਬੁੱਧ ਕਮਾਨ ਚ ਡਾਏ ਤ੍ਰਿਸ਼ਨਾ ਤੀਰ ਹੈ ਕਟ ਪੀਤਰ ਇਉਂ ਗਲ ਲਿਓ ਨਾ ਜਾਏ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰਜਾਲੀ ਏਕੈ ਚੋਰ ਸਜਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੈ ਦੁਇ ਦਰਵਾਜਾ ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕਰੇ ਉਗੜ ਕੋ ਰਾਜਾ ਭਗਵਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ ਦਾਸ ਕਮੀਰ ਚੜੇ ਉਗੜ ਉਪਰ ਰਾਜ ਲਿਓ ਅਵਨਾਸੀ ਅਵਨਾਸੀ ਰਾਜ ਪਰਮੇਸ਼ਰ ਦੇ ਪਿਆਰਿਆਂ ਕੋ ਅਟਲ ਪਿਓਤਰੂ ਜਾਕੈ ਸਿਮਰ ਅੰਦਰ ਭੈ ਪਦ ਪਾਇਆ ਦੁਖ ਹਰਤਾ ਏ ਬਿਧ ਕੋ ਸਵਾਮੀ ਤੈ ਕਾਹੇ ਬਿਸਰਾਇਆ ਉਹਨਾਂ ਨਾਮ ਜਪ ਕੇ ਟਲ ਪਦਵੀ ਚਾਹੇ ਪ੍ਰਹਲਾਦ ਜੀ ਚਾਹੇ ਧਰੂ ਜੀ ਚਾਹੇ ਹੋਰ ਸਤ ਪੁਰਸ਼ ਭਗਤ ਕਬੀਰ ਜੀ ਕਹਿੰਦੇ ਸਾਡੇ ਕੋਲ ਤਾਂ ਅਵਨਾਸ਼ੀ ਰਾਜ ਹੈ ਵਾਹਿਰ ਦੇ ਪਿਆਰਿਆਂ ਕੋਲ ਅਵਨਾਸ਼ੀ ਰਾਜ ਹੈ ਸਾਧ ਸੰਗਤ ਜੀ ਮਹਾਤਮਾ ਕਹਿਣ ਲੱਗੇ ਰਾਜਨ ਅਸੀਂ ਰਾਜ ਕੀ ਕਰਨਾ ਭਾਈ ਕਹਿਣ ਲੱਗਾ ਨਹੀਂ ਜੀ ਮੈਂ ਬੜਾ ਦੁਖੀ ਹਾਂ ਮੇਰੇ ਤੇ ਕਿਰਪਾ ਕਰੋ ਮਹਾਂਪੁਰਸ਼ ਦਇਆ ਦੇ ਘਰ ਆਏ ਯੁਗਤੀ ਨਾਲ ਮੁਕਤੀ ਕਰਨ ਵਾਸਤੇ ਮਹਾਤਮਾ ਕਹਿਣ ਲੱਗੇ ਅੱਛਾ ਰਾਜਨ ਤੋਂ ਸਾਨੂੰ ਰਾਜ ਦੇ ਰਿਹਾ ਕਹਿਣ ਲੱਗੇ ਹਨ ਕਹਿੰਦੇ ਫਿਰ ਚੁਲੀ ਛੱਡ ਦੇ ਚੁਲੀ ਛੱਡ ਦਿੱਤੀ ਕਹਿੰਦੇ ਰਾਜ ਕਿਸ ਦਾ ਕਹਿਣ ਲੱਗੇ ਜੀ ਆਪ ਜੀ ਦਾ ਕਹਿੰਦੇ ਆਪ ਜੀ ਦਾ ਰਾਜ ਹੈ ਸਾਰਾ ਕਹਿਣ ਲੱਗੇ ਫਿਰ ਕਹਿੰਦੇ ਹੁਣ ਆ ਮਹਿਲ ਕਿਸ ਦੇ ਹੈ ਕਹਿਣ ਲੱਗੇ ਜੀ ਤੁਹਾਡੇ ਖਜ਼ਾਨਾ ਕਹਿੰਦੇ ਜੀ ਤੁਹਾਡਾ ਕਹਿੰਦੇ ਹੁਣ ਇਉਂ ਕਰ ਕਿ ਤੂੰ 6 ਮਹੀਨੇ ਸਾਡਾ ਰਾਜ ਸੰਭਾਲ 6 ਮਹੀਨੇ 6 ਮਹੀਨੇ ਬਾਅਦ ਅਸੀਂ ਰਾਜ ਲੈ ਲਾਂਗੇ ਦੇਖ ਅੰਮ੍ਰਿਤ ਉੱਠੀ ਇਸ਼ਨਾਨ ਕਰੀ ਪਰਮੇਸ਼ਰ ਦੀ ਬੰਦਗੀ ਸਿਮਰ ਕਰਨਾ ਫਿਰ ਦਰਬਾਰ ਲਾਉਣਾ ਸਹੀ ਫੈਸਲੇ ਕਰਨੇ ਹੈ ਜਨਤਾ ਨੂੰ ਸੁੱਖ ਦੇਣਾ ਵਾਸ ਰਾਜ ਵਿੱਚ ਆ ਗਿਆ ਵੀ ਚਲੋ ਜਿੱਥੇ ਇੰਨੇ ਸਾਲ ਹੋਰ 6 ਮਹੀਨੇ ਸਹੀ ਪਹਿਲਾਂ ਇਹ ਸੀ ਕਿਤੇ ਫੌਜ ਬਾਗੀ ਨਾ ਹੋ ਜਾਵੇ ਦੂਸਰਾ ਰਾਜਾ ਮੇਰੇ ਤੇ ਹਮਲਾ ਕਰਕੇ ਰਾਜ ਨਾ ਲੈ ਲਵੇ ਕਿਤੇ ਖਜ਼ਾਨਾ ਨਾ ਘੱਟ ਜਾਵੇ ਹੁਣ ਸਾਰੀ ਚਿੰਤਾ ਮੁੱਕ ਗਈ ਵੀ ਰਾਜ ਸੰਤਾਂ ਦਾ ਹੈ ਘਟੇ ਵਧੇ ਜੋ ਮਰਜ਼ੀ ਆਪਾਂ ਸਹੀ ਡਿਊਟੀ ਕਰਨੀ ਬੜਾ ਜਨਤਾ ਨੂੰ ਸੁੱਖ ਵੀ ਦਿੰਦਾ ਰਾਜ ਵੀ ਸੰਭਾਲਦਾ ਅੰਮ੍ਰਿਤ ਉੱਠਦਾ ਇਸ਼ਨਾਨ ਕਰਦਾ ਨਾਮ ਜਪਦਾ ਸਾਰੀਆਂ ਚਿੰਤਾ ਖਤਮ ਹੋ ਗਈਆਂ ਉਸ ਵੇਲੇ ਜਦ 6 ਮਹੀਨੇ ਪੂਰੇ ਹੋਏ ਮਹਾਂਪੁਰਸ਼ਾਂ ਕੋਲ ਆਇਆ ਮਹਾਤਮਾ ਕਹਿਣ ਲੱਗੇ ਕਿਉਂ ਰਾਜਨ ਕੀ ਹਾਲ ਹੈ ਕਹਿਣ ਲੱਗਾ ਜੀ ਜਿਸ ਦਿਨ ਦਾ ਮੈਂ ਤੁਹਾਨੂੰ ਰਾਜ ਦਿੱਤਾ ਮੈਂ ਸੁਖੀ ਹੋ ਗਿਆ ਕਹਿੰਦੇ ਪਹਿਲਾਂ ਕਹਿੰਦੇ ਜੀ ਹਰ ਵੇਲੇ ਚਿੰਤਾ ਹਰ ਵੇਲੇ ਦੁਖੀ ਕਹਿੰਦੇ ਹੁਣ ਕਹਿੰਦੇ ਹੁਣ ਤੇ ਬੜਾ ਹੀ ਆਨੰਦ ਬੜਾ ਸੁਖੀ ਹਾਂ ਮੈਂ ਮਹਾਤਮਾ ਹੱਸ ਕੇ ਕਹਿਣ ਲੱਗੇ ਦੇਖ ਰਾਜਨ ਅਸੀਂ ਤਾਂ ਤੇਰੇ ਰਾਜ ਵਿੱਚ ਗਏ ਵੀ ਨਹੀਂ ਪਹਿਲਾਂ ਵੀ ਰਾਜ ਤੂੰ ਸੰਭਾਲਦਾ ਸੀ ਤੂੰ ਦੁਖੀ ਸੀ ਦੁੱਖ ਦਾ ਕਾਰਨ ਕੀ ਸੀ ਕਿ ਰਾਜ ਮੇਰਾ ਤੇਰਾ ਮਨ ਜਿਹੜਾ ਸੀ ਖੁੱਭੇ ਹੋਇਆ ਸੀ ਤੂੰ ਸਭ ਕੁਛ ਆਪਣਾ ਸਮਝਿਆ ਸੀ ਹੁਣ ਮਨ ਤੇਰਾ ਨਿਰਲੇਪ ਹੋ ਗਿਆ ਵੀ ਮੇਰਾ ਨਹੀਂ ਉਹੀ ਰਾਜ ਪਹਿਲਾਂ ਤੂੰ ਸੰਭਾਲਦਾ ਸੀ ਦੁਖੀ ਸੀ ਹੁਣ ਉਹੀ ਰਾਜ ਤੂੰ ਸੰਭਾਲਿਆ ਸੀ ਗਏ ਵੀ ਤੂੰ ਸੁਖੀ ਹੋ ਗਿਆ ਬਸ ਗੱਲ ਸਿਰਫ ਇੰਨੀ ਹੈ ਕਿ ਮਨ ਕਰਕੇ ਉਦਾਸ ਕਿਵੇਂ ਰਹਿਣਾ ਰਾਜ ਭਾਗ ਕਰਦਿਆਂ ਵੀ ਅੰਦਰੋਂ ਕਿਵੇਂ ਨਿਰਲੇਪ ਰਹਿਣਾ ਹੈ ਐਸੇ ਰੱਬ ਦੇ ਪਿਆਰੇ ਭਗਤ ਵੜਾ ਰਾਜਾ ਜਨਕ ਜੀ ਗੁਰਮੁਖ ਮਾਇਆ ਵਿੱਚ ਉਦਾਸੀ ਇੱਕ ਰਾਜਾ ਮਹਾਤਮਾ ਨੂੰ ਆਪਣੇ ਮਹਿਲਾਂ ਵਿੱਚ ਲੈ ਆਇਆ ਮਹਾਂਪੁਰਸ਼ਾਂ ਦੇ ਕੋਲ ਚਲਾ ਗਿਆ ਕਹਿਣ ਲੱਗਾ ਮਹਾਂਪੁਰਸ਼ੋ ਤੁਹਾਡੇ ਤੇ ਮੇਰੇ ਵਿੱਚ ਫਰਕ ਕੀ ਹੈ ਆਮ ਹੀ ਅੱਜ ਕੱਲ੍ਹ ਵੀ ਕਹਿਣਗੇ ਦੱਸੋ ਜੀ ਸੰਤ ਵੀ ਤਾਂ ਬੰਦੇ ਹੀ ਹੈ ਪਿਆਰਿਓ ਬੜਾ ਫਰਕ ਹੈ ਮਨਮੁਖ ਵਿੱਚ ਤੇ ਗੁਰਮੁਖ ਵਿੱਚ ਬੜਾ ਫਰਕ ਹੈ ਸੰਤ ਵਿੱਚ ਤੇ ਅਸੰਤ ਵਿੱਚ ਬੜਾ ਫਰਕ ਹੈ ਰੰਗ ਬਗਲੇ ਦਾ ਵੀ ਚਿੱਟਾ ਹੈ ਰੰਗ ਹੰਸ ਦਾ ਵੀ ਚਿੱਟਾ ਹੈ ਪਰ ਬਗਲਾ ਛੱਪੜਾਂ ਤੇ ਜਾ ਕੇ ਡੰਡੀਆਂ ਮੱਛੀਆਂ ਖਾਂਦਾ ਹੰਸ ਜਿਹੜਾ ਮਾਨ ਸਰੋਵਰ ਤੇ ਜਾਂਦਾ ਸਰਵਰ ਹੰਸ ਤੁਰੇ ਹੀ ਮੇਲਾ ਖਿਸਮੈ ਏ ਵੈ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨਾ ਪਾਏ ਉੱਥੇ ਉਹ ਨਾ ਹੋਰ ਖਾਣ। ਰੰਗ ਭੌਰੇ ਦਾ ਵੀ ਕਾਲਾ, ਰੰਗ ਕਾਲੇ ਭੂਣ ਦਾ ਵੀ ਕਾਲਾ। ਕਾਲਾ ਭੂਣ ਜਿਹੜਾ ਗੰਦਗੀ ਤੇ ਬੈਠਦਾ, ਗੋਬਰ ਤੇ ਬੈਠਦਾ, ਪਰ ਜਿਹੜਾ ਭੌਰਾ ਹੈ ਉਹ ਕਮਲ ਫੁੱਲ ਤੇ ਬੈਠਦਾ। ਰੰਗ ਕੋਇਲ ਦਾ ਵੀ ਕਾਲਾ, ਰੰਗ ਕਾਂ ਦਾ ਵੀ ਕਾਲਾ। ਕੋਇਲ ਬਾਗਾਂ ਵਿੱਚ ਬੈਠਦੀ ਹੈ, ਮਿੱਠੀ ਆਵਾਜ਼ ਹੈ, ਤੇ ਜਿਹੜਾ ਕਾਂ ਹੈ ਉਹ ਗੰਦਗੀ ਚ ਬੈਠਦਾ। ਕੂੜਿਆਰੀ ਰੱਜਿਆ ਕੂੜ ਜਿਉਂ ਵਿਸ਼ਟਾ ਕਾਂਗ ਖਾਵੇ। ਸਰੀਰ ਪੰਜ ਤੱਤਾਂ ਦਾ ਗੁਰਮੁਖਾਂ ਦਾ ਵੀ ਹੈ, ਸਰੀਰ ਪੰਜ ਤੱਤਾਂ ਦਾ ਮਨਮੁਖਾਂ ਦਾ ਵੀ ਹੈ। ਮਨਮੁਖ ਆਪ ਟੁੱਟੇ ਦੂਸਰਿਆਂ ਨੂੰ ਤੋੜਦੇ ਨੇ, ਗੁਰਮੁਖ ਆਪ ਜੁੜੇ ਦੂਸਰਿਆਂ ਨੂੰ ਜੋੜਦੇ ਨੇ। ਮਨਮੁਖ ਆਪਣਾ ਭਲਾ ਮੰਗਦਾ, ਪਰਾਏ ਦਾ ਬੁਰਾ ਕਰਦਾ, ਗੁਰਮੁਖ ਹਰ ਵੇਲੇ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰਮੁਖ ਪਰਪਕਾਰ ਕਰਦੇ ਹੈ, ਜਨਮ ਮਰਨ ਦੁਹੂ ਮੇ ਨਾਹੀ ਜਨ ਪਰਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾ। ਪਰ ਸਮਝ ਨਹੀਂ। ਉਹ ਰਾਜਾ ਜਾ ਕੇ ਕਹਿਣ ਲੱਗਾ, ਮਹਾਂਪੁਰਸ਼ੋ ਤੁਸੀਂ ਮਹਿਲਾਂ ਚ ਰਹਿੰਦੇ, ਮੈਂ ਵੀ ਤੁਹਾਡੇ ਮੇਰੇ ਵਿੱਚ ਕੀ ਫਰਕ ਹੈ? ਮਹਾਂਪੁਰਸ਼ ਕਹਿੰਦੇ, ਭਾਈ ਸਮਾਂ ਆਏਗਾ ਤੇ ਦੱਸਾਂਗੇ। ਸੋਹਣੇ ਕੀਮਤੀ ਵਸਤਰ ਪੁਸ਼ਾਕਾਂ ਆਪਣੇ ਵਰਗੀਆਂ ਮਹਾਤਮਾ ਨੂੰ ਸਵਾ ਦਿੱਤੀਆਂ। ਕਹਿਣ ਲੱਗਾ, ਜੀ ਮਹਿਲਾਂ ਵਿੱਚ ਤੁਸੀਂ ਰਹਿੰਦੇ, ਮਹਿਲਾਂ ਚ ਮੈਂ ਰਹਿੰਦਾ, ਕੀਮਤੀ ਪੁਸ਼ਾਕਾਂ ਮੈਂ ਪਾਉਂਦਾ, ਉਹੀ ਵਸਤਰ ਤੁਹਾਨੂੰ, ਹੁਣ ਤੁਹਾਡੇ ਮੇਰੇ ਵਿੱਚ ਕੀ ਫਰਕ ਹੈ? ਮਹਾਤਮਾ ਕਹਿੰਦੇ, ਸਮਾਂ ਤੇ ਦੱਸਾਂਗੇ। ਅਖੀਰ ਕਰਦਿਆਂ ਕਰਦਿਆਂ ਇਹਨੇ ਅੱਧਾ ਰਾਜ ਸੰਤਾਂ ਨੂੰ ਦੇ ਦਿੱਤਾ, ਅੱਧਾ ਖਜ਼ਾਨਾ ਵੰਡ ਦਿੱਤਾ, ਅੱਧੀਆਂ ਫੌਜਾਂ ਵੰਡ ਦਿੱਤੀਆਂ। ਕਹਿਣ ਲੱਗਾ, ਹੁਣ ਨਹੀਂ ਕਹਿ ਸਕਦੇ, ਹੁਣ ਨਹੀਂ ਕਹਿ ਸਕਦੇ ਵੀ ਫਰਕ ਹੈ ਜਾਂ ਸਮਾਂ ਤਾਂ ਦੱਸਾਂਗੇ। ਕਹਿਣ ਲੱਗਾ, ਮਹਾਂਪੁਰਸ਼ੋ ਅੱਧਾ ਰਾਜ ਤੁਹਾਡੇ ਕੋਲ, ਅੱਧਾ ਰਾਜ ਮੇਰੇ ਕੋਲ, ਅੱਧੀਆਂ ਫੌਜਾਂ ਤੁਹਾਡੇ ਕੋਲ, ਅੱਧੀਆਂ ਮੇਰੇ ਕੋਲ, ਮਹਿਲ ਅੱਧੇ ਤੁਹਾਡੇ ਕੋਲ, ਅੱਧੇ ਮੇਰੇ ਕੋਲ, ਖਜ਼ਾਨਾ ਅੱਧਾ ਤੁਹਾਡੇ ਕੋਲ, ਅੱਧਾ ਮੇਰੇ ਕੋਲ, ਹੁਣ ਤੁਹਾਡੇ ਤੇ ਮੇਰੇ ਵਿੱਚ ਕੀ ਫਰਕ ਹੈ? ਮਹਾਂਪੁਰਸ਼ ਕਹਿੰਦੇ, ਸਮਾਂ ਆਏਗਾ ਤਾਂ ਦੱਸਾਂਗੇ। ਕਹਿੰਦੇ, ਕਮਾਲ ਹੈ, ਸਮਾਂ ਕਦੋਂ ਆਉਣਾ? ਅੱਜ ਇੱਕ ਰੱਥ ਵਿੱਚ ਰਾਜਾ ਬੈਠਾ, ਇੱਕ ਵਿੱਚ ਮਹਾਤਮਾ ਬੈਠੇ ਹੈ, ਬਾਜ਼ਾਰ ਚੋਂ ਦੀ ਲੰਘ ਰਹੇ ਹੈ, ਅੱਗੇ ਹਲਵਾਈ ਦੀ ਭੱਠ ਵਿੱਚ ਅੱਗ ਬਲਦੀ ਹੈ, ਮਹਾਂਪੁਰਸ਼ ਰੱਥ ਤੋਂ ਉਤਰੇ ਤੇ ਉਹ ਜਿਹੜੀਆਂ ਕੀਮਤੀ ਪੁਸ਼ਾਕਾਂ ਸੀ ਲਾ ਕੇ ਤੇ ਅੱਗ ਵਿੱਚ ਸੁੱਟ ਦਿੱਤੀਆਂ। ਫੜਿਆ ਕਮਾਂਡਰ, ਕਹਿ ਲੱਗੇ ਰਾਜਨ ਆ ਚੱਲੀਏ। ਕਹਿੰਦੇ, ਜੀ ਰਾਜ ਕੌਣ ਸੰਭਾਲੇਗਾ? ਕਹਿ ਲੱਗੇ, ਫਿਰ ਇਹੀ ਫਰਕ ਹੈ, ਤੂੰ ਰਾਜ ਵਿੱਚ ਰਹਿੰਦਾ ਹੋਇਆ ਖੁੱਭਿਆ ਹੋਇਆ, ਅਸੀਂ ਰਾਜ ਕਰਦੇ ਹੋਏ ਵੀ ਨਿਰਲੇਪ ਰਹੇ ਹਾਂ। ਇਹ ਨਿਸ਼ਾਨੀ ਹੈ ਗੁਰਮੁਖਾਂ ਦੀ, ਇਹ ਨਿਸ਼ਾਨੀ ਹੈ ਭਗਤਾਂ ਦੀ, ਇਹ ਨਿਸ਼ਾਨੀ ਹੈ ਪ੍ਰਭੂ ਪਿਆਰਿਆਂ ਦੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਵਿੱਚ ਉਦਾਸੀ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ,
ਪਿਆਰਾ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਗੁਰਮੁਖ ਪਿਆਰਾ।
ਬਹੁਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ ਗਾਣ ਗੰਧਰਵ ਸਭਾ ਸੁਖਵਾਸੀ। ਜੰਪੁਰ ਗਿਆ ਪੁਕਾਰ ਸੁਣ, ਵਿਲਲਾਮਨ ਜੀ ਨਰਕ ਨਿਵਾਸੀ। ਭਗਤ ਜਨਕ ਜੀ ਜਾ ਰਹੇ ਨੇ, ਕਹਿੰਦੇ ਭਾਈ ਸਾਨੂੰ ਇਸ ਰਸਤੇ ਲੈ ਕੇ ਚੱਲੋ। ਕੀ ਦੇਖਿਆ ਅੱਗੇ? ਵਿਲਲਾਮਨ ਜੀ ਨਰਕ ਨਿਵਾਸੀ, ਹਾਏ ਹਾਏ ਦੀ ਆਵਾਜ਼ ਆ ਰਹੀ ਹੈ, ਚੀਕ ਚਿਹਾੜਾ ਮੱਚਿਆ ਹੋਇਆ। ਜਿਹੜੇ ਨਰਕਾਂ ਦੇ ਵਿੱਚ ਜੀਵ ਦੁੱਖ ਭੋਗ ਰਹੇ ਸੀ ਉਹਨਾਂ ਦੀ ਆਵਾਜ਼, ਕਿਉਂਕਿ ਇਸ ਸੰਸਾਰ ਦੇ ਵਿੱਚ ਆ ਕੇ ਜਿਹੜੇ ਗੁਰੂ ਵਾਲੇ ਨਹੀਂ ਬਣਦੇ, ਗੁਰੂ ਦਾ ਬਚਨ ਨਹੀਂ ਮੰਨਦੇ, ਮਨ ਮਰਜ਼ੀਆਂ ਕਰਦੇ, ਬਗਾਨੇ ਹੱਕ ਹੁੰਦੇ ਹੈ, ਪਾਪ ਕਰਦੇ ਹੈ, ਠੱਗੀਆਂ ਕਰਦੇ ਹੈ, ਜ਼ੁਲਮ ਕਰਦੇ, ਉਹਨਾਂ ਨੂੰ ਫਿਰ ਕੀਤੇ ਕਰਮਾਂ ਦਾ ਫਲ ਮਿਲਦਾ ਹੈ। ਸਤਸੰਗ ਜੀ ਫਲ ਮਿਲਦਾ ਉਹਨਾਂ ਨੂੰ, ਤਾਂ ਹੀ ਤੇ ਮਾਰ ਕਹਿੰਦੇ ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਕਿਤੇ 18 ਨਰਕਾਂ ਦਾ ਜ਼ਿਕਰ ਆਉਂਦਾ, ਕਿਤੇ 84 ਦਾ ਆਉਂਦਾ। ਮੇਰੇ ਸਾਹਿਬ ਕਹਿੰਦੇ ਜਿੰਨੇ ਵੀ ਨਰਕ ਛੋਟੇ ਵੱਡੇ ਸਾਰੇ ਹੀ ਉਹ ਜਿਹੜੇ ਮਨਮੁਖ ਆਦਮੀ ਹੈ ਉਹਨਾਂ ਨੂੰ ਪਿਆਰੇ ਉਹ ਭੋਗਣੇ ਪੈਂਦੇ ਆ। ਪੁੰਨੀ ਵੀ ਧਰਮਰਾਜ ਦੇ ਜਾਂਦੇ ਆ, ਪਾਪੀ ਵੀ ਧਰਮਰਾਜ ਦੇ ਜਾਂਦੇ ਆ। ਪੁੰਨ ਦਾਨ ਜੋ ਬੀਜਦੇ ਸਭ ਧਰਮਰਾਜ ਕਹਿ ਜਾਏ। ਜੇ ਸਮਰੱਥ ਗੁਰੂ ਦੇ ਲੜ ਨਹੀਂ ਲੱਗੇ, ਗੁਰੂ ਵਾਲੇ ਨਹੀਂ ਬਣੇ, ਉਹ ਪੁੰਨ ਦਾਨ ਕਰਦੇ, ਉਹਨਾਂ ਨੂੰ ਵੀ ਧਰਮਰਾਜ ਦੇ ਜਾਣਾ ਪੈਂਦਾ, ਉਹਨਾਂ ਦਾ ਵੀ ਫਲ ਮਿਲਦਾ। ਫਰਕ ਸਿਰਫ ਇਹ ਹੈ, ਪਾਪੀ ਨੂੰ ਲੋਹੇ ਦੀਆਂ ਬੇੜੀਆਂ ਤੇ ਪੁੰਨੀ ਨੂੰ ਸੋਨੇ ਦੀਆਂ ਬੇੜੀਆਂ। ਬੇੜੀ ਤੇ ਬੇੜੀ ਹੈ, ਹੱਥ ਕੜੀ ਤਾਂ ਹੱਥ ਕੜੀ ਹੈ, ਚਾਹੇ ਸੋਨੇ ਦੀ ਹੈ ਚਾਹੇ ਲੋਹੇ ਦੀ ਹੈ। ਇੱਕ ਦੇ ਮੂੰਹ ਵਿੱਚ ਲੋਹੇ ਦੇ ਚਮਚੇ ਨਾਲ ਪਾਣੀ ਪੈ ਰਿਹਾ, ਇੱਕ ਦੇ ਮੂੰਹ ਚ ਸੋਨੇ ਦੇ ਚਮਚੇ ਨਾਲ ਪਾਣੀ ਪੈ ਰਿਹਾ। ਪੁੰਨ ਦਾ ਜੋ ਬੀਜੇ ਸਾ ਧਰਮਰਾਜ ਕਹਿ ਜਾਏ, ਉਹ ਵੀ ਧਰਮਰਾਜ ਦੇ ਜਾਂਦੇ। ਪਾਪੀਆਂ ਨੂੰ ਵੀ ਉੱਥੇ ਜਾ ਕੇ ਲੇਖਾ ਦੇਣਾ ਪੈਂਦਾ, ਜਿਹੜੇ ਇਸ ਸੰਸਾਰ ਤੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ। ਮਹਾਰਾਜ ਕਹਿੰਦੇ ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ। ਆ ਦੇਖੋ ਆ ਰਸਨਾ ਹੈ ਨਾ, ਇਹਦੇ ਨਾਲ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ, ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਤੇ ਫਿਰ ਤੇ ਹਾਏ ਹਾਏ ਕਰਕੇ ਰੋਣਾ ਪੈਂਦਾ ਭਾਈ। ਆ ਕਈ ਵਾਰ ਦੇਖੋ ਬਹੁਤ ਸਾਰੇ ਸਮਾਗਮਾਂ ਤੁਸੀਂ ਦੇਖਦੇ ਹੋ, ਜਿਸ ਵੇਲੇ ਬੁਲਾਰਾ ਬੋਲਦਾ ਸ਼ੁਰੂ ਕਰਦਾ, ਉਹ ਕਹਿਣਗੇ ਜੀ ਫਤਿਹ ਬੁਲਾਓ, ਬਸ ਉਹ ਇਕੱਲਾ ਹੀ ਬੋਲੂ, ਹਜ਼ਾਰਾਂ ਸੰਗਤਾਂ ਬੈਠੀਆਂ ਚੁੱਪ। ਉਹ ਫੇਰ ਕਹੇਗਾ ਜੀ ਮੈਂ ਬੇਨਤੀ ਕੀਤੀ ਹੈ ਜੀ, ਗੱਜ ਵੱਜ ਕੇ ਫਤਿਹ ਬੁਲਾਓ, ਤਰਲੇ ਲੈ ਕੇ ਕਹਿਣਾ ਭਾਈ ਫਤਿਹ ਬੁਲਾਓ। ਹੁਣ ਫਤਿਹ ਵਿੱਚ ਵਾਹਿਗੁਰੂ ਦਾ ਸਿਮਰਨ ਹੁੰਦਾ। ਮੈਂ ਇੱਕ ਵਿਚਾਰ ਕਰਨਾ ਕਿ ਭਾਈ ਜਿਹੜੇ ਕਹਿਣ ਤੇ ਵੀ ਫਤਿਹ ਨਹੀਂ ਬੁਲਾਉਂਦੇ, ਉਹ ਨਾਮ ਕਿੰਨਾ ਕੁ ਜਪਦੇ ਹੋਣਗੇ, ਉਹ ਕਿੰਨੀ ਕੁ ਬਾਣੀ ਪੜ੍ਹਦੇ ਹੋਣਗੇ। ਆਮ ਕਹਿਣਾ ਪੈਂਦਾ, ਸਟੇਜ ਤੇ ਕਹਿਣਗੇ ਸੈਕਟਰੀ ਸਾਹਿਬ ਹੋਣ, ਜਾਂ ਕੋਈ ਮਹਾਤਮਾ ਹੋਵੇ, ਜਾਂ ਕੋਈ ਹੋਰ ਬੁਲਾਰਾ ਹੋਵੇ, ਰਾਗੀ ਹੋਵੇ, ਢਾਡੀ ਸਿੰਘ। ਤੁਸੀਂ ਕਈ ਵਾਰ ਦੇਖੋ ਇਕੱਲੇ ਫਤਿਹ ਬੁਲਾਉਂਦੇ, ਕੋਈ ਬੋਲਦਾ ਨਹੀਂ ਅੱਗੋਂ, ਗੁਰੂ ਦਰਬਾਰ ਚ ਬੈਠਿਆ ਵੀ। ਉਹ ਫੇਰ ਕਹਿਣਗੇ ਜੀ ਫਤਿਹ ਬੁਲਾਓ ਜੀ, ਆਵਾਜ਼ ਨਹੀਂ ਆਈ ਜੀ, ਫਤਿਹ ਬੁਲਾਓ ਜੀ। ਭਾਵ ਤਰਲੇ ਕਰ ਕਰਕੇ ਤੇ ਫਤਿਹ ਬੁਲਾਉਣੀ, ਮੂੰਹ ਤੋਂ ਕਢਾਉਣੀ ਹੈ, ਤੇ ਇਹਨਾਂ ਨਾਮ ਕਿੰਨਾ ਕੁ ਜਪਣਾ। ਤੇ ਜਿਹੜੇ ਬਿਲਕੁਲ ਹੀ ਨਹੀਂ ਆਉਂਦੇ ਗੁਰੂ ਦੀ ਸ਼ਰਨ ਵਿੱਚ, ਆਉਂਦੇ ਹੀ ਨਹੀਂ। ਜਿਨ ਕੇ ਚਿੱਤ ਕਠੋਰ ਹੈ ਸਹਿ ਬਹਿ ਨਾ ਸਤਿਗੁਰ ਪਾਸ, ਜਿਨ੍ਹਾਂ ਦੇ ਚਿੱਤ ਕਠੋਰ ਨੇ, ਪੱਥਰ ਨੇ ਦਿਲ, ਜਿੱਥੇ ਨਾਮ ਹੈ, ਜਿੱਥੇ ਗੁਰੂ ਦਾ ਪਿਆਰ ਹੈ, ਉੱਥੇ ਦਇਆ ਹੈ, ਜਿੱਥੇ ਦਇਆ ਉੱਥੇ ਧਰਮ ਹੈ, ਤੇ ਜਿੱਥੇ ਦਇਆ ਨਹੀਂ, ਜਿੱਥੇ ਕੋਮਲਤਾ ਨਹੀਂ, ਜਿੱਥੇ ਨਿਮਰਤਾ ਨਹੀਂ, ਤੇ ਮੇਰੇ ਸਾਹਿਬ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸਹਿ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਉਹ ਭੈਣ ਨਾ ਗੁਰਾਂ ਦੇ ਪਾਸ ਚਿੱਤ ਨੇ ਕਠੋਰ ਜਿੰਨਾ ਦੇ ਭੈਣ ਨਾ ਗੁਰਾਂ ਦੇ ਪਾਸ ਚਿੱਤ ਨੇ ਕਠੋਰ ਜਿੰਨਾ ਦੇ ਸਰੀਰ ਕਰਕੇ ਇੱਕ ਨੇੜੇ ਬੈਠਣਾ ਹੁੰਦਾ, ਇੱਕ ਕਹਿਕੇ ਜਿੱਥੇ ਤਨ ਕਰਕੇ ਹਾਜ਼ਰੀ ਉੱਥੇ ਅੰਦਰੋਂ ਵੀ ਜੁੜਨਾ। ਨੇੜੇ ਬਹਿਣ ਦਾ ਮਤਲਬ, ਸਤਿਗੁਰੂ ਦੇ ਕੋਲ ਬਹਿਣ ਦਾ ਮਤਲਬ, ਅੰਦਰੋਂ ਮਨ ਚਿੱਤ ਇਕਾਗਰ ਹੋਵੇ। ਜੇ ਦੂਰ ਵੀ ਬੈਠਾ ਤੇ ਅੰਦਰੋਂ ਜੁੜਿਆ ਹੋਵੇ ਪਿਆਰੇ। ਜਿੱਥੇ ਤਨ ਕਰਕੇ ਹਾਜ਼ਰੀ ਹੈ ਮਨ ਕਰਕੇ ਜ਼ਰੂਰੀ ਹੈ, ਤੇ ਜੇ ਤਨ ਕਰਕੇ ਦੂਰ ਹੈ ਮਨ ਕਰਕੇ ਜੁੜਿਆ ਤਾਂ ਵੀ ਹਾਜ਼ਰੀ ਲੱਗ ਜਾਂਦੀ ਹੈ। ਤੇ ਜਿਹਨੇ ਚਿੱਤ ਕਠੋਰ ਨੇ, ਕਹਿੰਦੇ ਭਾਈ ਨੇੜੇ ਬੈਠੇ ਵੀ ਦੂਰ ਤੇ ਦੂਰ ਬੈਠੇ ਵੀ ਦੂਰ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਸੱਚ ਉਹਨਾਂ ਨੂੰ ਕੌੜਾ ਲੱਗਦਾ। ਆ ਬਿਮਾਰ ਆਦਮੀ ਹੁੰਦਾ ਨਾ, ਬੁਖਾਰ ਚੜਿਆ ਹੁੰਦਾ, ਪਾਣੀ ਦਿਓ ਕਹਿਣ ਲੱਗੇ ਕੌੜਾ। ਮਹਾਂਪੁਰਸ਼ ਸਰਲ ਬਚਨਾਂ ਰਾਹੀਂ ਸਮਝਾਇਆ ਕਰਦੇ ਭਾਈ ਸਾਨੂੰ, ਕਹਿੰਦੇ ਪਾਣੀ ਦਿਓ ਬਿਮਾਰ ਨੂੰ, ਬੁਖਾਰ ਵਾਲੇ ਨੂੰ ਕਹੇਗਾ ਕੌੜਾ, ਦੁੱਧ ਦਿਓ ਕਹੇਗਾ ਕੌੜਾ। ਉਹਨੂੰ ਕੀ ਕਹਿੰਦੇ ਆਪਾਂ, ਪਾਣੀ ਕੌੜਾ ਨਹੀਂ, ਦੁੱਧ ਕੌੜਾ ਨਹੀਂ, ਤੇਰੇ ਮੂੰਹ ਦਾ ਸਵਾਦ ਕੌੜਾ, ਤੈਨੂੰ ਬੁਖਾਰ ਚੜਿਆ। ਤੇ ਮਾਰ ਕਹਿੰਦੇ ਸਾਖਤ ਕੀ ਬਿਦਨੈਨੋ, ਡੀਠੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਇਹ ਨਿਸ਼ਾਨੀ ਹੈ। ਉੱਥੇ ਸੱਚ ਵਰਦਾ ਕੁੜਿਆਰਾਂ ਚਿੱਤ ਉਦਾਸ, ਓਏ ਵਾਲ ਛਾਲ ਕਰ ਝੱਤ ਕੱਢਦੇ ਫਿਰ ਜਾਏ ਬਹੇ ਕੁੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡੇ ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਗੁਰੂ ਦੇ ਪਿਆਰ ਵਾਲੇ ਉਹ ਹਰ ਵੇਲੇ ਉਠਤ ਬੈਠਤ ਸੋਤ ਨਾਮ ਕਹੋ ਨਾਨਕ ਜਨ ਕਹਿ ਸਦ ਕਾਮ, ਉਹ ਜੁੜੇ ਰਹਿੰਦੇ ਅੰਦਰੋਂ ਪਿਆਰਿਓ ਹਰ ਵੇਲੇ। ਮਹਾਂਪੁਰਸ਼ ਬਚਨ ਕਰਦੇ ਪ੍ਰੇਮੀਓ, ਜਿਵੇਂ ਦਰਖਤ ਦੀ ਡਾਲੀ ਹੈ, ਫੜ ਕੇ ਖਿੱਚੋ ਥੱਲੇ ਨੂੰ, ਛੱਡ ਦੋ ਫਿਰ ਉੱਤੇ। ਰੱਬ ਦੇ ਪਿਆਰੇ ਜੇ ਉਹਨਾਂ ਦੀ ਸੁਰਤ ਥੱਲੇ ਆਉਂਦੀ ਹੈ ਤੇ ਜਿਵੇਂ ਆਪਾਂ ਡਾਲੀ ਛੱਡ ਦੇ ਫਿਰ ਉੱਤੇ, ਹਮੇਸ਼ਾ ਉਹਨਾਂ ਦੀ ਸੁਰਤ ਚੜੀ ਰਹਿੰਦੀ, ਭਾਵ ਜੁੜੀ ਰਹਿੰਦੀ ਸ਼ਬਦ ਦੇ ਨਾਲ। ਪਿਆਰੇ ਸੰਸਾਰ ਦੇ ਕਾਰ ਵਿਹਾਰ ਕਰਦਿਆਂ ਵੀ, ਸੰਸਾਰ ਵਿੱਚ ਵਿਚਰਦਿਆਂ ਵੀ, ਉਹ ਅੰਦਰੋਂ ਜੁੜੇ ਰਹਿੰਦੇ ਨੇ। ਆਹ ਨਿਸ਼ਾਨੀ ਹੈ ਉਹਨਾਂ ਦੀ ਸਾਸਕ। ਜਿਹੜੇ ਦੂਸਰੇ ਨੇ, ਮਰ ਕਹਿੰਦੇ ਭਾਈ ਖਾਲੀ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸੈ। ਤੇ ਸੰਸਾਰ ਵਿੱਚ ਆ ਕੇ ਨਗੁਰੇ ਰਹੇ, ਮਾੜੇ ਕਰਮ ਕੀਤੇ, ਪਾਪ ਕੀਤੇ, ਤੇ ਮੇਰੇ ਸਾਹਿਬ ਕਹਿੰਦੇ ਭਾਈ ਉਹਨਾਂ ਨੂੰ ਧਰਮਰਾਜ ਦੇ ਜਾਣਾ ਪੈਂਦਾ। ਤੇ ਉੱਥੇ ਹਾਲ ਕੀ ਹੁੰਦਾ, ਉੱਥੇ ਉਹਨਾਂ ਕੋਲੋਂ ਲੇਖਾ ਮੰਗਿਆ ਜਾਂਦਾ। ਤਾਂ ਹੀ ਤੇ ਮਰ ਕਹਿੰਦੇ ਸਾਵਧਾਨ ਹੋਵੋ, ਸੁਚੇਤ ਹੋਵੋ ਪਿਆਰਿਓ, ਕਦਮ ਕਦਮ ਤੇ ਸੁਚੇਤ ਰਹਿਣਾ, ਅਰਦਾਸ ਵਿੱਚ ਜੁੜਨਾ। ਅਸੀਂ ਅੱਖਾਂ ਨਾ ਕੀ ਦੇਖ ਰਹੇ ਹਾਂ, ਕੰਨਾਂ ਨਾ ਕੀ ਸੁਣ ਰਹੇ ਹਾਂ, ਜੇਬਾਂ ਨਾ ਕੀ ਬੋਲ ਰਹੇ ਹਾਂ, ਕੀ ਖਾ ਰਹੇ ਹਾਂ, ਸਾਡੇ ਅੰਦਰ ਕੀ ਖਿਆਲ ਚੱਲ ਰਹੇ ਹੈ। ਦਾਸ ਕਈ ਵਾਰ ਬੇਨਤੀ ਕਰਦਾ 24 ਘੰਟਿਆਂ ਤੋਂ ਬਾਅਦ ਇੱਕ ਵਾਰ ਜ਼ਰੂਰ ਬਹਿ ਕੇ ਸਾਨੂੰ ਵਿਚਾਰ ਕਰਨੀ ਚਾਹੀਦੀ ਕਿੰਨਾ ਸਮਾਂ ਲੇਖੇ 'ਚ ਲਾਇਆ, ਕਿੰਨਾ ਅਸੀਂ ਗਵਾਇਆ ਹੈ। ਸਮਾਂ ਲੰਘ ਜਾਣਾ ਹੈ। ਸਤਿਪੁਰਸ਼ ਕਿਆ ਕਰਦੇ? ਕਹਿੰਦੇ ਮਹਾਤਮਾ ਆਉਂਦੇ ਹੈ, ਲੰਘ ਜਾਂਦੇ ਭਾਈ, ਵਿਰਲੇ ਭਾਗਾਂ ਵਾਲੇ ਲਾਹਾ ਪ੍ਰਾਪਤ ਕਰਦੇ। ਅੱਜ ਸਾਡੇ ਸਾਹਮਣੇ ਸਮਾਂ ਆ ਗਿਆ। ਕਦੇ ਸਮਾਂ ਸੀ ਸਰੀਰ ਕਰਕੇ ਖੁੱਲ੍ਹੇ ਦਰਸ਼ਨ ਹੁੰਦੇ, ਬਚਨ ਸੁਣਦੇ, ਬਚਨ ਕਰਦੇ, ਪਰ ਉਹ ਸਪਨ ਉਹ ਸਮਾਂ ਕਿੰਨਾ ਅੱਗੇ ਚਲਾ ਗਿਆ ਭਾਈ। ਸੋ ਇਸ ਕਰਕੇ ਸਾਨੂੰ ਮਨੁੱਖ ਜਨਮ ਮਿਲਿਆ ਹੈ, ਵਿਚਾਰ ਕਰੀਏ ਕਿੰਨਾ ਸਮਾਂ ਲੇਖ ਚਲਾ ਰਹੇ, ਕਿੰਨਾ ਗਵਾ ਰਹੇ। ਗੁਰੂ ਮਹਾਰਾਜ ਜੀ ਸਾਨੂੰ ਬਾਰ ਬਾਰ ਸੁਚੇਤ ਕਰਦੇ ਨੇ ਕਿ ਭਾਈ ਐਵੇਂ ਨਾ ਸਮਝਿਓ ਵੀ ਅੱਗੇ ਕੁਛ ਨਹੀਂ। ਨਹੀਂ ਨਹੀਂ, ਹਿਸਾਬ ਕਿਤਾਬ ਹੈ। ਆ ਸਰੀਰ ਕਰਕੇ ਜਿਹੜਾ ਜੀਵਨ ਹੈ ਜਦੋਂ ਖਤਮ ਹੋਣਾ, ਇਸ ਤੋਂ ਬਾਅਦ ਵੀ ਅੱਗੇ ਕੋਈ ਜੀਵਨ ਹੈ। ਸਰੀਰ ਛੱਡਣ ਤੋਂ ਬਾਅਦ ਵੀ ਅੱਗੇ ਜੀਵਨ ਹੈ। ਸਰੀਰ ਦੇ ਵਿੱਚ ਰਹਿਣ ਵਾਲਾ ਨਹੀਂ ਮਰਦਾ, ਸਰੀਰ ਖਤਮ ਹੋਇਆ। ਵੈਸੇ ਤਾਂ ਖਤਮ ਕੋਈ ਵੀ ਚੀਜ਼ ਨਹੀਂ ਹੁੰਦੀ, ਇਹ 5 ਤੱਤ ਨੇ। ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ, ਪਾਣੀ ਪਾਣੀ ਵਿੱਚ, ਅੱਗ ਅੱਗ ਵਿੱਚ, ਹਵਾ ਹਵਾ ਵਿੱਚ, ਆਕਾਸ਼ ਮਹਾਕਾਸ਼ ਵਿੱਚ, ਘੱਟ ਕਾਸ਼ ਮਹਾਕਾਸ਼ ਵਿੱਚ ਮਿਲ ਜਾਂਦਾ। ਇਹਦੇ 'ਚ ਰਹਿਣ ਵਾਲੇ ਨੇ ਅੱਗੇ ਹਿਸਾਬ ਕਿਤਾਬ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਵੱਡਿਆਂ ਵੱਡਿਆਂ ਜ਼ਿਕਰ ਕਰਦੇ ਹੋਏ, ਜਿਵੇਂ ਪੁੱਛਿਆ ਸਮਾਨ ਫਰੀਦਾ ਖੇਵਟ ਕਿਨ ਗਏ। ਧਰਤੀ ਕਹਿੰਦੀ ਹੇ ਆਕਾਸ਼, ਵੱਡੇ ਵੱਡੇ ਦੁਨੀਆਂ ਦੇ ਪੈਰੋਕਾਰ ਕਿੱਥੇ ਗਏ, ਜਿਨ੍ਹਾਂ ਨੇ ਸਾਰੇ ਸੰਸਾਰ ਤੇ ਕਬਜ਼ੇ ਕੀਤੇ ਸੀ। ਅੱਗੋਂ ਜਵਾਬ ਮਿਲਿਆ, ਜਲ ਗੋਰਾ ਨਾਲ ਉਲਾਮੇ ਜੀ ਸਹਿ। ਜਿਵੇਂ ਜਿਵੇਂ ਕਿਸੇ ਦੀ ਮਰਜ਼ਾਦਾ ਹੈ, ਕਿਸੇ ਦਾ ਸੰਸਕਾਰ, ਕਿਸੇ ਨੂੰ ਦਫਨਾਇਆ ਜਾਂਦਾ, ਕਿਸੇ ਨੂੰ ਜਲ ਪ੍ਰਵਾਹ, ਅੱਡ ਅੱਡ ਮਰਜ਼ਾਦਾ। ਪਰ ਜਿਹੜਾ ਰਹਿਣ ਵਾਲਾ ਜੀ ਹੈ, ਉਹਦਾ ਅੱਗੇ ਜਾ ਕੇ ਹਿਸਾਬ ਹੁੰਦਾ। ਕਈ ਮਨ ਮਰਜ਼ੀਆਂ ਕਰਕੇ ਕੀ ਕਹਿਣਗੇ ਵੀ ਵੇਖੋ ਜੀ, ਬਚਨ ਯਾਦ ਕਰ ਲੈਂਦੇ ਆ ਵੀ ਸੱਚੇ ਪਾਤਸ਼ਾਹ ਕਹਿੰਦੇ ਨਾ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਮਾੜੇ ਕਰਮ ਕਰਕੇ ਕਹਿਣਗੇ ਜੀ ਸਭ ਕੁਛ ਹੁਕਮ ਚ ਹੀ ਹੈ, ਸਾਡੇ ਵੱਸ ਕੀ ਹੈ, ਹੁਕਮ ਦੀ ਖੇਡ ਹੈ। ਪਾਪ ਕਰਕੇ ਕਹਿਣਗੇ ਹੁਕਮ ਚ ਹੈ, ਉਹ ਹੁਕਮੀ ਬੰਦੇ ਖਵਾਉਂਦੇ ਆਪਣੇ ਆਪ ਨੂੰ। ਤੇ ਮੇਰੇ ਸਤਿਗੁਰੂ ਕਹਿੰਦੇ ਵਾਹ ਭਾਈ ਵਾਹ, ਜੇ ਤੂੰ ਹੁਕਮੀ ਬੰਦਾ ਫਿਰ ਯਾਦ ਕਰ, ਧਰਮ ਰਾਜ ਵੀ ਹੁਕਮ ਚ ਹੀ ਲੇਖਾ ਮੰਗ ਰਿਹਾ, ਫਿਰ ਦੇਹ ਤਗੜਾ ਹੋ ਕੇ। ਉਹ ਹੁਕਮ ਤੋਂ ਬਾਹਰ ਤਾਂ ਨਹੀਂ ਨਾ, ਉਹ ਵੀ ਤਾਂ ਲੇਖਾ ਹੁਕਮ ਚ ਹੀ ਮੰਗ ਰਿਹਾ ਹੈ ਸੱਚੇ ਪਾਤਸ਼ਾਹ ਤੇ ਆ ਫਰਮਾਨ ਕਰਦੇ ਆ। ਉਹ ਰੱਬ ਲੇਖਾ ਮੰਗਦਾ ਨਹੀਂ ਜਿੰਦੇ ਕਰ ਭਜਨ ਹਿਸਾਬ ਮੰਗਾ ਲੈ। ਰੱਬ ਲੇਖਾ ਮੰਗਦਾ ਨਹੀਂ ਜਿੰਦੇ ਕਰ ਭਜਨ ਹਿਸਾਬ ਮੰਗਾ ਲੈ। ਲੇਖਾ ਮੰਗਦਾ ਨਹੀਂ ਜਿੰਦੇ ਕਰ ਭਜਨ ਹਿਸਾਬ ਮੰਗਾ ਲੈ। ਰੱਬ ਲੇਖਾ ਮੰਗਦਾ ਨਹੀਂ ਜਿੰਦੇ ਕਰ ਭਜਨ ਹਿਸਾਬ ਮੰਗਾ ਲੈ। ਭਜਨ ਹਿਸਾਬ ਮੰਗਾ ਲੈ ਕਰ, ਭਜਨ ਹਿਸਾਬ ਮੰਗਾ ਲੈ ਭਜਨ ਹਿਸਾਬ ਮੰਗਾ ਲੈ। ਰੱਬ ਲੇਖਾ ਮੰਗਦਾ ਨਹੀਂ ਜਿੰਦੇ ਕਰ ਭਜਨ ਹਿਸਾਬ ਮੰਗਾ ਲੈ। ਰੱਬ ਲੇਖਾ ਮੰਗਦਾ ਨਹੀਂ ਜਿੰਦੇ ਕਰ ਭਜਨ ਹਿਸਾਬ ਮੰਗਾ ਲੈ। ਰੱਬ ਲੇਖਾ ਮੰਗਦਾ ਨਹੀਂ ਜਿੰਦੇ ਕਰ ਭਜਨ ਹਿਸਾਬ ਮੰਗਾ ਲੈ।
ਬਖਸ਼ਿਆ ਬੈਠਾ ਕੱਢ ਵਹੀ ਸਰਬਾ ਪੋਸ਼ਣ ਆਕੀਆ
ਮਨਾ ਸੁਣਿਓ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਆ ਪਹਿਲਾਂ ਵਹੀਆਂ ਹੁੰਦੀਆਂ ਸੀ ਨਾ ਆ ਹੁਣ ਕੰਪਿਊਟਰ ਆ ਗਏ ਇੱਕ ਉਂਗਲ ਦਬਾਓ ਸਾਰਾ ਸਾਗਤਾਵ ਆ ਜਾਂਦਾ ਆ ਮੈਗਜ਼ੀਨ ਪਹਿਲਾਂ ਹਿਸਾਬ ਲਿਖਣਾ ਕਰਨਾ ਕਿਹਦਾ ਬਕਾਇਆ ਹੈ ਕਿਹੜੇ ਪਿੰਡ ਦੇ ਕਿੰਨੇ ਆ ਕਿੱਥੇ ਬੜਾ ਔਖਾ ਸੀ ਬਾਅਦ ਦੇ ਵਿੱਚ ਬਸ ਇੱਕ ਬਟਨ ਦੱਬਣਾ ਉਸ ਜ਼ਿਲ੍ਹੇ ਦੇ ਉਸ ਪਿੰਡ ਦੇ ਸਾਰੇ ਅੱਡੋ ਅੱਡ ਹਿਸਾਬ ਤੇ ਪਿਆਰੇ ਜਿਹੜਾ ਮਾਲਕ ਪਰਮੇਸ਼ਰ ਹੈ ਆ ਕੰਪਿਊਟਰ ਤੇ ਦੁਨੀਆਂ ਦੇ ਬਣਾਏ ਹੋਏ ਨਾ ਉਹਦਾ ਤੇ ਸਿਸਟਮ ਐਟੋਮੈਟਿਕ ਐਸਾ ਐਸੀ ਮਰਿਆਦਾ ਕਾਇਮ ਕਰ ਦਿੱਤੀ ਹੈ ਉੱਥੇ ਕੋਈ ਧੋਖਾ ਨਹੀਂ ਹੋ ਸਕਦਾ ਉੱਥੇ ਕੁਛ ਲੁਕਾਇਆ ਨਹੀਂ ਜਾ ਸਕਦਾ ਮਾਰ ਕਹਿੰਦੇ ਹਿਸਾਬ ਹੋਣਾ ਫਿਰ ਜਿਹੜੇ ਪਾਪੀ ਨੇ ਉਹਨਾਂ ਦੇ ਕੀਤੇ ਕਰਮਾਂ ਦਾ ਫਲ ਮਿਲਣਾ ਜਿਹੜੇ ਸੰਸਾਰ ਵਿੱਚ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ ਸੇਵਾ ਸਿਮਰ ਨਹੀਂ ਕਰਦੇ ਮਰ ਕਹਿੰਦੇ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਨਾਨ ਜਿਉ ਮਥਨ ਵਧਾਣੀਆ ਤਿਉ ਮਥੈ ਧਰਮ ਰਾਏ ਉਹ ਜਿੰਦੇ ਰੋਵੇਂਗੀ ਤੇ ਰੋ ਰੋ ਪੱਛੋ ਤਾਵੇਂਗੀ ਜੀ ਫੇਰ ਤੇਰਾ ਕੋਈ ਨਾ ਪੜੇ ਜੰਮਪੁਰ ਗਿਆ ਪੁਕਾਰ ਸੁਣ ਵਲਾਵਨ ਜੀ ਨਰਕ ਨਿਵਾਸੀ ਨਰਕਾਂ ਦੇ ਜੀਆਂ ਦੀ ਪੁਕਾਰ ਹਾਹਾਕਾਰ ਜਿਹੜੀ ਮੱਚੀ ਹੋਈ ਆਵਾਜ਼ਾਂ ਆ ਰਹੀਆਂ ਨੇ ਤੇ ਮਹਾਂਪੁਰਸ਼ ਦਿਆਲ ਹੁੰਦੇ ਨੇ ਜਦੋਂ ਆਵਾਜ਼ ਸੁਣੀ ਨਾ ਮਹਾਂਪੁਰਸ਼ ਧਾਰਨਾ ਪੜਿਆ ਕਰਦੇ ਹਾਏ ਹਾਏ ਦੀ ਆਵਾਜ਼ ਕਿੱਥੋਂ ਆਉਂਦੀ ਹੈ ਮਹਾਂਪੁਰਸ਼ ਦਿਆਲ ਹੁੰਦੇ ਨੇ ਤੁਲਸੀਦਾਸ ਜੀ ਇੱਕ ਦੋਹਰਾ ਲਿਖਦੇ ਹੈ ਜਿਸਦਾ ਮਤਲਬ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੈ ਉਹਦਾ ਦਿਲ ਕਿੰਨਾ ਨਰਮ ਹੁੰਦਾ ਕਹਿੰਦੇ ਮੱਖਣ ਵਰਗਾ ਨਰਮ ਹੈ ਪਰ ਫੇਰ ਅਗਲੀ ਪੰਕਤੀ ਚ ਕਹਿੰਦੇ ਜਿਹੜਾ ਮੱਖਣ ਹੈ ਉਹਦੇ ਵਿੱਚ ਤੇ ਸਾਧੂ ਦੇ ਦਿਲ ਵਿੱਚ ਬੜਾ ਫਰਕ ਹੈ ਮੱਖਣ ਤਾਂ ਪੱਗਰਦਾ ਜੇ ਮੱਖਣ ਨੂੰ ਸੇਕ ਲੱਗੇ ਤੇ ਇੱਧਰ ਸੇਕ ਕਿਸੇ ਨੂੰ ਲੱਗਦਾ ਤੇ ਦਿਲ ਸਾਧੂ ਦਾ ਪੱਗਰਦਾ ਭੁਚਾਲ ਗੁਜਰਾਤ ਚ ਆਉਂਦੇ ਨੇ ਦਿਲ ਸਾਧੂ ਦਾ ਪੱਗਰਦਾ ਜਾਓ ਭਾਈ ਹੜ ਕਿੱਥੇ ਆਉਂਦੇ ਨੇ ਦਿਲ ਸਾਧੂ ਦਾ ਪੱਗਰਦਾ ਕਿੱਥੇ ਕਿੱਥੇ ਰੂਹਾਂ ਭਟਕ ਰਹੀਆਂ ਦਿਲ ਸਾਧੂ ਦਾ ਪੱਗਰਦਾ ਜਾ ਜਾ ਕੇ ਮਹਾਂਪੁਰਸ਼ ਕਿੱਥੇ ਕਿੱਥੇ ਜਾ ਕੇ ਜਿੰਨੇ ਵੀ ਗੁਰੂ ਘਰ ਦੇ ਮਹਾਂਪੁਰਸ਼ ਚਾਹੇ ਟਕਸਾਲ ਪਿੰਡ ਵਾਲੇ ਮਹਾਂਪੁਰਸ਼ ਹੈ ਚਾਹੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਚਾਹੇ ਕਾਰਸ ਵਾਲੇ ਮਹਾਂਪੁਰਸ਼ ਹੈ ਰਾਣਾ ਸਾਹਿਬ ਮਹਾਂਪੁਰਸ਼ ਆਪਣੇ ਪਿਆਰੇ ਮਹਾਂਪੁਰਸ਼ ਹੋਰ ਕਿੰਨੇ ਮਹਾਂਪੁਰਸ਼ ਪਿਆਰੇ ਦਿਨ ਰਾਤ ਸੇ ਕਿਸੇ ਨੂੰ ਲੱਗ ਰਿਹਾ ਹੈ ਤਪ ਰਿਹਾ ਸੰਸਾਰ ਤੇ ਰੱਬ ਦੇ ਪਿਆਰੇ ਜਗ੍ਹਾ ਜਗ੍ਹਾ ਜਾ ਕੇ ਅੰਮ੍ਰਿਤ ਦੇ ਛੱਟੇ ਦੇ ਰਹੇ ਇੱਥੋਂ ਵਿਚਾਰ ਜਿਹੜੀ ਹੈ ਹੁਣ ਅਗਲੇ ਦੁਆਰ ਤੇ ਸ਼ੁਰੂ ਹੋਏਗੀ ਹੁਣ ਸਮਾਂ ਆਜ਼ਾਦ ਨਹੀਂ ਦਿੰਦਾ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ ਕੱਲ ਹੀ ਸ਼ਾਮੀ ਮਹਾਂਪੁਰਖ ਉੱਥੋਂ MP ਤੋਂ ਆਏ ਸੀ ਅਤੇ ਹੁਣੇ ਅਸੀਂ ਜਾਣਾ ਫਿਰ ਪ੍ਰੋਗਰਾਮ ਹਨ UP ਦੇ ਨੇ ਉਤਰਾਂਚਲ ਦੇ ਹਨ ਅਤੇ 24 ਨੂੰ ਫਿਰ ਸੱਚੇ ਪਾਤਸ਼ਾਹ ਜਿਵੇਂ ਹੁਕਮ ਕਰਨਗੇ 24 ਦਾ ਇੱਥੇ ਦੀਵਾਨ ਹੈ ਕੱਲ ਨੂੰ ਸ਼੍ਰੀ ਨਾਨਕ ਮੱਤਾ ਸਾਹਿਬ ਦੇ ਨੇੜੇ ਜਾਣਾ 19 ਤਰੀਕ ਦਾ ਪ੍ਰੋਗਰਾਮ ਸੰਤ ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਜਿੱਥੇ ਉਹਨਾਂ ਦਾ ਪਰਿਵਾਰ ਹੈ ਡਿਬਡਿਬਾ ਫਾਰਮ ਉੱਥੇ ਹਰ ਸਾਲ 101 ਖੰਡ ਪਾਠ ਸਾਹਿਬ ਹੁੰਦੇ ਹੈ ਸਮਾਗਮ ਹੁੰਦੇ ਹੈ ਅਤੇ ਉੱਥੇ ਹਰ ਸਾਲ ਦਾਸ ਜਾਂਦਾ ਹੈ ਉਹ ਸਾਰਾ ਪਰਿਵਾਰ ਜਿਹੜਾ ਮਹਾਂਪੁਰਸ਼ਾਂ ਦਾ ਬਹੁਤ ਪਿਆਰ ਹੈ ਅਤੇ ਉੱਥੇ ਸਮਾਗਮ ਹੈ 19 ਤਰੀਕ ਦਾ 20 ਤਰੀਕ ਦਾ ਮਨਿਆਰਖੇੜਾ ਨਗਰ ਉੱਥੇ ਵੱਡਾ ਸਮਾਗਮ ਹੈ 21, 22 ਅਤੇ 23 ਸਤਾਰਗੰਜ ਦੇ ਸਾਰੇ ਇਲਾਕੇ ਵੱਲੋਂ ਉੱਥੇ ਅਨਾਜ ਮੰਡੀ ਦੇ ਵਿੱਚ ਸਮਾਗਮ 3 ਦਿਨ ਦਾ ਹੈ ਬਹੁਤ ਸੰਗਤਾਂ ਉੱਥੇ ਆਉਂਦੀਆਂ ਨੇ ਇਸ ਵਾਰ ਜਿਹੜੇ ਜਥੇ ਜਾ ਰਹੇ ਨੇ ਨਾਲ ਗਿਆਨੀ ਤਰਸੇਮ ਸਿੰਘ ਜੀ ਢਾਡੀ ਜਥਾ ਮੋਹਰਾਂ ਵਾਲੀ ਉਹਨਾਂ ਨੇ ਵੀ ਕੱਲ੍ਹ ਨੂੰ ਪਹੁੰਚ ਜਾਣਾ ਬੀਬੀ ਵਰਿੰਦਰ ਕੌਰ ਢਾਡੀ ਜਥਾ ਖਾਲਸਾ ਉਹ ਵੀ ਉੱਥੇ ਜਾ ਰਹੇ ਨੇ ਭਾਈ ਸਾਹਿਬ ਸਿੰਘ ਰਾਗੀ ਜਥਾ ਉਹ ਵੀ ਉੱਥੇ ਪਹੁੰਚ ਗਏ ਨੇ ਇੱਕ ਗੱਡੀ ਤਾਂ ਅਸੀਂ ਕੱਲ੍ਹ ਫਿਰ ਉੱਥੇ ਸਿੱਧੀ ਭੇਜ ਦਿੱਤੀ ਸੀ ਵੀ ਤੁਸੀਂ ਉੱਥੇ ਪਹੁੰਚੋ ਅਸੀਂ ਫਿਰ ਆਪਣੇ ਹਿਸਾਬ ਨਾਲ ਇੱਥੋਂ ਆ ਜਾਵਾਂਗੇ ਅਤੇ ਹੁਣ ਅਰਦਾਸ ਤੋਂ ਬਾਅਦ ਫਿਰ ਅਸੀਂ ਇੱਥੋਂ ਹੀ ਸਿੱਧੇ ਜਾਣਾ ਅਗਲੇ ਪ੍ਰੋਗਰਾਮ ਜਿਹੜੇ ਹਨ ਉਹ ਫਿਰ 24 ਤੋਂ ਬਾਅਦ ਆਪ ਜੀ ਨੂੰ ਇੱਥੇ ਬਾਕੀ ਬੇਨਤੀਆਂ ਕੀਤੀਆਂ ਜਾਣਗੀਆਂ 24 ਤੋਂ ਬਾਅਦ 25 ਸ਼ਾਮ ਨੂੰ ਫਿਰ ਕੋਟਾ ਬੂੰਦੀ ਜਾਣਾ ਕੋਟਾ ਬੂੰਦੀ ਦੇ ਪ੍ਰੋਗਰਾਮ ਨੇ 26, 27 ਅਤੇ 28 28 ਰਾਤ ਨੂੰ ਉੱਥੋਂ ਫਿਰ ਵਾਪਸੀ ਹੈ ਫਿਰ 29 ਇਸ ਤਰ੍ਹਾਂ ਕਰਕੇ ਦੂਰ ਦੂਰ ਦੇ ਪ੍ਰੋਗਰਾਮ ਹਨ ਸਾਧ ਸੰਗਤ ਜੀ ਸੋ ਕਾਫੀ ਪ੍ਰੋਗਰਾਮ ਬੈਰਾਮ ਦੇ ਪ੍ਰੋਗਰਾਮ ਵੀ ਮਾਰਚ ਵਿੱਚ ਆ ਰਹੇ ਨੇ ਸੈਣੀ ਬਾਜ ਦੇ ਪ੍ਰੋਗਰਾਮ ਵੀ ਹਨ ਹੋਰ ਵੀ ਕਈ ਪ੍ਰੋਗਰਾਮ ਹਨ ਸੋ ਇੱਥੇ ਪਹਿਲਾ ਐਤਵਾਰ ਜਿਹੜਾ ਬਲੌਂਗੀ ਦੇ ਸਥਾਨ 'ਤੇ ਹੁੰਦਾ ਬਾਕੀ ਸਾਰੇ ਐਤਵਾਰ ਅਤੇ ਪੂਰਨਮਾਸ਼ੀ ਇਸ ਸਥਾਨ 'ਤੇ ਹੈ ਹਰ ਪੂਰਨਮਾਸ਼ੀ ਅੰਮ੍ਰਿਤ ਸੰਚਾਰ ਹੁੰਦਾ ਜਿਨ੍ਹਾਂ ਵੀ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਉਹ ਭਾਈ ਇੱਥੇ 12 ਵਜੇ ਤੋਂ ਪਹਿਲਾਂ ਪਹੁੰਚ ਜਾਇਆ ਕਰੋ ਪ੍ਰੋਫੈਸਰ ਗੁਰਦੇਵ ਸਿੰਘ ਇੱਕੋ ਸਮੇਂ ਵਾਸਤੇ ਪ੍ਰੋਫੈਸਰ ਗੁਰਦੇਵ ਸਿੰਘ ਬੀਬੀ ਨਰਿੰਦਰ ਕੌਰ ਬਾਰ ਅਮਰੀਕਾ ਜਾ ਰਹੇ ਨੇ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਉਂਕਿ ਗੁਰੂ ਘਰ ਦੀ ਸੇਵਾ ਮਹਾਂਪੁਰਸ਼ਾਂ ਦੇ ਨਾਲ ਰਹਿ ਕੇ ਬਹੁਤ ਦੇਰ ਤੋਂ ਕਰ ਰਹੇ ਨੇ ਹੁਣ ਵੀ ਕਰ ਰਹੇ ਨੇ ਮਹਾਂਪੁਰਸ਼ਾਂ ਦੇ ਬਚਨ ਜਿਹੜੇ ਆ ਪਹਿਲੇ ਉਹ ਸਾਰੇ ਇਕੱਠੇ ਕਰ ਰਹੇ ਨੇ ਪੁਸਤਕਾਂ ਛਪ ਰਹੀਆਂ ਸੋ ਸਾਰੇ ਇੱਕ ਦਿਨ ਚਲੰਦੀਆਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਜਿੰਨੇ ਵੀ ਤੁਸੀਂ ਬੈਠੇ ਹੋ ਕਿੰਨੇ ਕਿੰਨੇ ਸਾਲਾਂ ਤੋਂ ਜੁੜੇ ਹੋਏ ਸੋ ਇੱਥੇ ਜਦ ਆਉਂਦੇ ਆਪ ਆਓ ਹੋਰ ਸੰਗਤਾਂ ਨੂੰ ਨਾਲ ਲੈ ਕੇ ਆਓ ਇੰਗਲੈਂਡ ਤੋਂ ਪ੍ਰੇਮੀ ਕੁਛ ਆਏ ਨੇ ਬੀਬੀ ਪਰਮਿੰਦਰ ਹੈ ਬੀਬੀ ਦਵਿੰਦਰ ਕੌਰ ਹੈ ਉਹਦੀ ਸ਼ਾਦੀ ਹੋਈ ਹੈ ਉਹ ਇੱਥੇ ਆ ਕੇ ਅੱਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਆਏ ਹੈ ਬੀਬੀ ਦਵਿੰਦਰ ਕੌਰ ਬਾਹਰ ਨੇ ਕਿਰਪਾ ਕੀਤੀ ਹੈ ਸ਼ਾਦੀ ਕਰਾ ਕੇ ਉਹ ਬਾਹਰ ਇੰਗਲੈਂਡ ਜਾ ਰਹੇ ਨੇ ਇਸ ਤਰ੍ਹਾਂ ਹੋਰ ਵੀ ਪ੍ਰੇਮੀ ਜਿਹੜੇ ਹਨ ਦੂਰੋਂ ਨੇੜੇ ਇੱਥੇ ਚੱਲ ਕੇ ਆਉਂਦੇ ਹੈ ਵੱਡੀ ਸੇਵਾ ਇਹੀ ਹੈ ਆਪ ਜੀ ਆਉਂਦੇ ਹੋਰ ਸਾਨੂੰ ਨਾਲ ਲੈ ਕੇ ਆਓ ਆਤਮਵਾਰ ਮੈਗਜ਼ੀਨ ਬਹੁਤ ਸਾਰੇ ਪ੍ਰੇਮੀ ਬਣ ਰਹੇ ਨੇ ਜਿੱਥੇ ਵੀ ਅਸੀਂ ਗਏ ਹਾਂ ਸੰਗਤਾਂ ਦੇ ਅੰਦਰ ਬਹੁਤ ਉਤਸ਼ਾਹ ਹੈ ਪਾਪ ਬਣ ਰਹੇ ਨੇ ਹੋਰਨਾਂ ਨੂੰ ਵੀ ਉਹ ਬਣਾ ਰਹੇ ਨੇ ਸੋ ਤੁਸੀਂ ਵੀ ਸਾਰੇ ਵੱਧ ਚੜ੍ਹ ਕੇ ਤਾਂ ਕਿ ਇਹਨਾਂ ਵਿੱਚ ਮਹਾਂਪੁਰਸ਼ਾਂ ਦੇ ਅਮੋਲਕ ਬਚਨ ਹਨ ਅਤੇ ਉਹ ਅਸੀਂ ਘਰ ਘਰ ਪਹੁੰਚਾਈਏ ਉਹਨਾਂ ਉਹ ਬਚਨ ਸਤਿਗੁਰ ਦੀ ਬਾਣੀ ਗੁਰਮੁਖ ਦੀਆਂ ਵਿਚਾਰਾਂ ਹਨ ਉਹਦੇ ਵਿੱਚ ਸਾਧਸੰਗ ਜੀ ਸੋ ਰਲ ਮਿਲ ਕੇ ਸਾਰੇ ਜਿਹੜੇ ਮਾਈ ਭਾਈ ਹਨ ਉਹ ਭਾਈ ਤੁਸੀਂ ਸੇਵਾ ਕਰਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਸਭ 'ਤੇ ਕਿਰਪਾ ਕਰਨ ਜੋ ਵੀ ਗੁਰੂ ਪਿਆਰੀਆਂ ਸੰਗਤਾਂ ਦੂਰੋਂ ਨੇੜੇ ਕੋਲ ਚੱਲ ਕੇ ਆਉਂਦੀਆਂ ਹਨ ਬਹੁਤ ਸਾਰੇ ਪ੍ਰੇਮੀ ਨੇ ਮੈਂ ਗਿਣਤੀ ਕਰਾਂ ਆਸਟ੍ਰੇਲੀਆ ਤੋਂ ਬੀਬੀ ਆਈ ਹੈ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਇਹਨਾਂ ਦੇ ਅੰਦਰ ਉੱਥੇ ਵੀ ਕੀਰਤਨ ਕਰਦੇ ਨੇ ਬਹੁਤ ਬਾਹਰਲੇ ਦੇਸ਼ਾਂ 'ਚ ਵੀ ਕਈ ਸਿਆਣੇ ਕੋਈ ਭਾਈ ਬੀਬੀਆਂ ਜਿੰਨੀ ਜਿੰਨੀ ਮਾਰ ਦੀ ਕਿਰਪਾ ਉਹ ਪ੍ਰਚਾਰ ਕਰ ਰਹੇ ਹਨ ਇੱਥੇ ਵੀ ਇੰਡੀਆ ਵਿੱਚ ਪੰਜਾਬ ਵਿੱਚ ਵੀ ਅਲੱਗ ਅਲੱਗ ਕਿੰਨੇ ਜਥੇ ਬਣੇ ਹੋਏ ਨੇ ਆਹ ਮਨਿਆਰਖੜੇ ਪ੍ਰੋਗਰਾਮ ਹੋਣਾ 20 ਤਰੀਕ ਨੂੰ 4-5 ਜਥੇ ਤਿਆਰ ਉਹਨਾਂ ਕਰ ਲਏ ਪਿੰਡ ਦੇ ਵੀ ਚਲੋ ਨਗਰ ਗੁਰਦੁਆਰੇ ਬੱਚਿਆਂ ਦੇ ਜਥੇ ਕੁਇਸ਼ਰ ਜਥਾ ਰਾਗੀ ਜਥਾ ਬੀਬੀਆਂ ਦੇ ਦੋ ਜਥੇ ਕਰ ਲਏ ਕਈ ਪੰਜਾਬੀ ਬਾਣੀ ਪੜ੍ਹਨ ਲੱਗ ਪਏ, ਇਸੇ ਤਰ੍ਹਾਂ ਹੋਰ ਵੀ ਜਗ੍ਹਾ ਜਗ੍ਹਾ ਸਤਸੰਗ ਜੀ ਹੋ ਰਿਹਾ। ਸੋ ਇਹ ਮਹਾਂਪੁਰਸ਼ਾਂ ਦੀ ਕਮਾਈ ਹੈ, ਜਿਨ੍ਹਾਂ ਦੀ ਕਮਾਈ ਸਦਕਾ ਪਿਆਰਿਓ ਆਪਣਾ ਜੀਵਨ ਜਿਹੜਾ ਬਚਿਆ ਹੋਇਆ। ਨਹੀਂ ਤਾਂ ਜੋ ਹਮਰੀ ਬਿੰਦ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਆ ਸਤਸੰਗ ਜਿਹੜਾ ਹੈ ਇਹ ਕਿਲਾ ਹੈ, ਇਹਦੇ ਕਰਕੇ ਬਚੇ ਹਾਂ ਆਪਾਂ, ਬਾਣੀ ਨਾਲ ਜੁੜੇ ਹਾਂ। ਇਹ ਤੋਂ ਬਾਹਰ ਕੀ ਹਾਲ ਹੈ, ਮੱਛੀ ਪਾਣੀ ਵਿੱਚ ਰਹਿੰਦੀ ਹੈ, ਅਤੇ ਜੇ ਮੱਛੀ ਕਹੇ ਵੀ ਉਹ ਪਾਣੀ ਕਿਸ ਨੂੰ ਕਹਿੰਦੇ ਆ ਜਿਹਦੇ ਕਰਕੇ ਮੈਂ ਬਚੀ ਹਾਂ, ਉਹਨੂੰ ਇਹ ਨਹੀਂ ਪਤਾ ਮੈਂ ਹੈ ਹੀ ਪਾਣੀ ਵਿੱਚ, ਮੇਰਾ ਜੀਵਨ ਹੀ ਪਾਣੀ ਹੈ। ਇਸ ਕਲਯੁਗ ਦੇ ਭਿਆਨ ਸਮੇਂ ਦੇ ਵਿੱਚ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਾਨੂੰ ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਮਿਲੇ ਅਤੇ ਪੂਰਨ ਮਹਾਂਪੁਰਸ਼ ਮਿਲੇ ਜਿਨ੍ਹਾਂ ਨੇ ਸ਼ਬਦ ਗੁਰੂ ਨਾਲ ਸਾਨੂੰ ਸਤਸੰਗ ਜੀ ਜੋੜਿਆ ਹੈ ਕਿ ਭਾਈ ਬਾਣੀ ਦਾ ਲੜ ਨਹੀਂ ਛੱਡਣਾ, ਜਿੱਥੇ ਵੀ ਹੋ, ਦੇਸ਼ ਵਿੱਚ ਹੋ, ਵਿਦੇਸ਼ ਵਿੱਚ ਹੋ। ਸੋ ਇਸ ਕਰਕੇ ਜੋ ਵੀ ਗੁਰੂ ਪਿਆਰੀਆਂ ਸੰਗਤਾਂ ਜੁੜੀਆਂ ਨੇ, ਸਾਡਾ ਸਭ ਦਾ ਫਰਜ਼ ਬਣਦਾ ਹੋਰ ਸੰਗਤਾਂ ਨੂੰ ਮਿਲਿਆ, ਇੱਥੇ ਸੇਵਾ ਕਰਦੇ ਆ ਪ੍ਰੇਮੀ, ਚਾਹੇ ਸਿਉਂਕ ਵਾਲੇ ਹੈ, ਸੈਣੀ ਮਾਜਰੇ ਵਾਲੇ ਹੈ, ਹੋਰ ਪਿੰਡਾਂ ਵਾਲੇ ਹੈ, ਮਾਝੇ ਤੋਂ ਆ ਕੇ ਸੇਵਾ ਕਰਦੇ ਹੈ। ਆਪਣੇ ਭਾਈ ਬਾਗ ਸਿੰਘ ਜੀ ਲੁਧਿਆਣੇ ਵਾਲੇ ਕਹਿੰਦੇ ਹੁਣ ਅਸੀਂ ਇਹ ਪ੍ਰੋਗਰਾਮ ਬਣਾ ਲਿਆ ਕਿ ਹਰ ਸ਼ਨੀਵਾਰ ਕੁਛ ਪ੍ਰੇਮੀ ਆਇਆ ਕਰਾਂਗੇ, ਆ ਕੇ ਇੱਥੇ ਸ਼ਾਮ ਨੂੰ ਵੀ ਸੇਵਾ ਕੀਤੀ 5-4 ਘੰਟੇ, ਫਿਰ ਸਵੇਰੇ ਵੀ। ਉਹ 10 ਪ੍ਰੇਮੀ ਕੱਲ੍ਹ ਇੱਥੇ 3 ਵਜੇ ਆ ਗਏ ਅਤੇ ਕੱਲ੍ਹ ਦੇ ਸੇਵਾ ਕਰ ਰਹੇ ਹੈ, ਹੁਣ ਦੁਆਨ ਤੋਂ ਪਹਿਲਾਂ ਵੀ ਸੇਵਾ ਕਰ ਰਹੇ ਸੀ। ਕਹਿੰਦੇ ਸੀ ਕੋਸ਼ਿਸ਼ ਕਰਿਆ ਕਰਾਂਗੇ ਕਿ ਅਸੀਂ ਹਰ ਹਫ਼ਤੇ ਸ਼ਨੀਵਾਰ ਇੱਥੇ ਆਇਆ ਕਰੀਏ। ਸੇ ਭਾਵਨਾ ਹੈ ਸੰਗਤਾਂ ਦੇ ਅੰਦਰ ਸਾਸ, ਜਿੱਥੇ ਸੇਵਾ ਮਿਲਦੀ ਹੈ, ਝਾੜੂ ਦੀ ਝਾੜੂ ਮਿਲ, ਜਿਹੜਾ ਵੀ ਝਾੜੂ ਮਾਰਦਾ ਨਾ ਪਿਆਰੇ, ਉਹਦੇ ਘਰ ਦੇ ਦੁੱਖ ਸੁੱਖ ਸਭ ਬਾਹਰ ਨਿਕਲ ਜਾਂਦੇ, ਦੁੱਖ ਦੂਰ ਹੁੰਦੇ ਹੈ। ਜਿਹੜਾ ਬਰਤਨ ਮਾਂਜਦਾ, ਤਨ ਗੁਰੂ ਗੋਬਿੰਦ ਸਿੰਘ ਮਾ ਦਾ ਬਚਨ ਹੈ ਭਾਈ ਮਨੀ ਸਿੰਘ, ਸੰਗਤਾਂ ਦੇ ਜੂਠੇ ਬਰਤਨ ਮਾਂਜੀਏ, ਜੇ ਜੋ ਬਰਤਨ ਲਿਸ਼ਕਦੇ ਤੇ ਤੂੰ ਮਨ ਲਿਸ਼ਕਦਾ ਹੈ। ਇਸ ਤਰ੍ਹਾਂ ਸੇਵਾ ਕਰੀਏ, ਸਿਮਰਨ ਕਰੀਏ, ਏੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਾਧ ਜੀ, ਬਾਕੀ ਸਭ ਗੱਲਾਂ ਛੱਡੋ, ਸਿਮਰਤ ਵੇਦ ਪ੍ਰਾਨ ਪਕਾਰਨ ਪੋਥੀਆਂ, ਨਾ ਬਿਨਾ ਸੰਕੂੜ ਗੱਲ ਹੀ ਹੋਸ਼ੀ। ਸੋ ਆਓ ਸਾਰੇ ਮਾਈ ਭਾਈ ਨਾ ਸਾਹਿਬ ਜੀ ਬੋਲੋ ਗੁਰਸਤੋਤਰ, ਫਿਰ ਅਰਦਾਸ ਹੋਏਗੀ, ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਇ ਸਤਿਗੁਰੂ ਰਾਗਰ ਤੰਬਰ ਵਾਰ ਪਈਆਂ ਸ਼ਬਦੋ ਤੰਗਾਓ ਹਰੀ ਤੇਰਾ ਮਨ ਜਨੀ ਹੋਆ ਸਤਿਗੁਰੂ ਸੁਮਰਤ ਸੁਆਮੀ ਸੋ ਕੋ ਮਨੋ ਸਾਰੇ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਤਤਾ ਤੇਰਾ ਸਭ ਸ਼ੈ ਸਦਾ ਸੁਖ ਸੁਲਾਹਾ ਤੇਰੀ ਨਾਮ ਮਨ ਨਾਮ ਜਿਨ ਕੈ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬਾ ਸਦਾ ਨਾਮ ਘਰ ਸੁਭਾਗਾ ਘਰ ਸੁਭਾਗਾ ਸਭ ਦਵਾਜੇ ਘਰ ਧਾਰਿਆ ਪੰਜ ਤੂਤ ਦਵਾਸ ਕੀਤੇ ਨਾਲ ਕੰਟਕ ਮਾਰਿਆ ਰਾਮ ਵਰ ਕੈ ਲਾਲੇ ਸਗਲ ਮਨੋਰਥ ਪੂਰੇ ਪਿਤਰੇ ਸਗਲ ਪੂਰੇ ਸੰਤਾ ਪਿਤਰੇ ਸੱਚੀ ਬਾਣੀ ਸੰਤ ਸਾਜਨ ਭੈ ਸਖੇ ਪੂਰੇ ਪੁਰਤੇ ਜਾਣੀ ਸੁਣਦੇ ਪ੍ਰੀਤ ਕਹਿ ਤੇ ਸਤਿਗੁਰ ਰਹਿਆ ਪਰ ਪੂਰੇ ਨਾਨਕ ਗੁਰ ਚਰਨ
ਲਾਗੇ
ਵਾਜੇ ਅਨਹਦ ਸੰਦੇਸ ਲੋਕ
ਪਵਨ ਗੁਰੂ ਪਾਣੀ ਪਿਤਾ
ਮਾਤਾ ਧਰਤ ਮਹਾਤ
ਰਾਤ ਦਾਈ ਦਾ
ਵੇਲਾ ਸਗਲ ਜਗਤ
ਜਗਿਆਈਆਂ ਗੁਰਿਆਈਆਂ
ਵਾਜਾ ਧਰਮ ਹਦੂਰ
ਕਰਨੀ ਆਪੋ ਆਪਣੀ
ਇਹ ਨੇੜਾ ਦੇ ਦੂਰ
ਜਿੰਨੀ ਨਾਮ ਧਿਆਇਆ
ਗਏ ਸਤਿ ਸਦਾਲ
ਨਾਨਕ ਦੇ ਮੁਖ ਮੰਜਲੇ
ਖੇਤੀ ਸੁਖੀ ਨਾਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਸੰਗਤਾਂ ਨੇ ਕੜਾ ਪ੍ਰਸ਼ਾਦੀਆਂ ਦੇ ਗਾਂ ਲੈਣ ਤੋਂ ਪਹਿਲਾਂ ਨਗਰ ਸ਼ਿਵ ਤੋਂ ਬਾਅਦ ਸਤਿਕਾਰਯੋਗ ਬੀਜ ਦੇ ਦਰਸ਼ਨ ਕਰਕੇ ਫਿਰ ਚਾਲੇ ਪਾਉਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।